जियांद जियो है जित से मिला होए, बिन शब्द जगानेर है शब्द प्रगट होए। सबुद न जाने से अन्य बोले से कित आए संसारा, हरस न पाया बिरता जन्म गवाया जम में वारो आरा। साहिब मेरा सदा है दिसे सबुद कमाई, ओ आवहानी कदे न आवे न जाई। जिन अंतर सबुद आप पछाने गत मित तिन ही पाई। ये मनुआ सुन समाध लगावे ज्योति ज्योत मिलाई। सबुद मरे सो मर रहे फिर मरे न दूजी वार, सब दे ही ते पाइए हर नामे लगे प्यार। काया नगरी सब दे खोजे नाम नवनिध पाई, मन सामार मन सहज समाना बिन रसना उस्तत कराई। कर्म होए सतगुर मिलाए सेवा सुत शब्द चित लाए, रागनाथ छोड़ हर सेविए ता दरगे पाइए मान। कर बिन बाजा पग बिन ताला जे शब्द बुझे ता सच निहाला। पूरब जन्म हम तुम्हें सेवे तब तू मिटिया न जाई, तेरे द्वारे तुन सहज की माथे मेरे दगाई। कल युग में कीर्तन परदाना गुरमुख जपिए लाए त्याना, ज्ञान त्यान तुन जानिए अखत खावे सोई। सफलियो बिरख हरी आवला छान कणेरी होए, लाल जवे अरमान की गुरु भंडारे सोई। राम नाम कीर्तन रतन वत हर साधु पास रखी जय, जो बचन गुरु सत सत करवाने तिसा आगे काड तरी जे। गुण गोविंद नाम तुन वाणी सिमरत शास्त्र वेद वखाणी, सच्ची वाणी सच तुन सच शब्द विचारा। तुन वाजे अनद गोरा मन वानिया हर रस मोरा, तन तन राम बिन बाजे मधुर मधुर तुन अनहत गाजे। साचे शब्द सहज तुन पुजे मन साचे लिवलाई, अगम गोचर नाम निरंजन गुरमुख मन वसाई। बाजे बाजे तुन आकारा आप जाए जावन हारा, पीखा पूखा को नहीं सबकी गठरी लाला। ग्रह खोल नहीं जानते को ते पे कंगाल।
वह परमात्मा की आवाज, जिया अंदर जी शब्द है जब से मिलावा हो रही। इन शब्द है जब अंधेर है शब्द प्रगट हो, शब्द न जाने से अन्य बोले से कित आए संसारा। हर रस न पाया वृथा जन्म गवाया जन्मो बारो बारा। साहब मेरा सदा है जिसे शब्द कमाई, ओ आहानी कदे नाही ना आवे ना जाई। जिन अंतर शब्द आप पछाना गत मत तिन ही पाई। ए मनुआ सन समाध लगावे, ए मनुआ सन समाध लगावे ज्योति ज्योत मिलाई। शब्द मरे सो मर रहे फिर ना मरा दूजी बार, शब्द ही ते पाइए हर नामा लगा प्यार। काया नगरी शब्द खोजे नाम नवनिध पाई, नाम नवनिध पाई। मनसा मार मन सहज समाना बिन रसना पुस्तक कराई। ਮਹਲਾ ਤੀਜਾ ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਆਵਾਜ਼ ਨੂੰ ਸਪਸ਼ਟ ਕੀਤਾ ਹੈ। ਗੁਰੂ ਸਾਹਿਬਾਂ ਨੇ ਜੋ ਇਹ ਆਵਾਜ਼ ਸ਼ਬਦ ਇਸਤੇਮਾਲ ਕੀਤਾ ਹੈ, ਇਸ ਦੀ ਵਜ੍ਹਾ ਸਿਰਫ ਇਤਨੀ ਹੈ ਕਿ ਬਾਣੀ ਦੇ ਵਿੱਚ ਇਸ ਨੂੰ ਸ਼ਬਦ ਕਹਿ ਕਰਕੇ, ਨਾਮ ਕਹਿ ਕਰਕੇ, ਅਖੰਡ ਕੀਰਤਨ ਕਹਿ ਕਰਕੇ ਜਾਂ ਹੋਰ ਬਹੁਤ ਸਾਰੇ ਸ਼ਬਦਾਂ ਨਾਲ ਯਾਦ ਕੀਤਾ ਹੈ। ਉਹਦੇ ਨਾਲ ਜੀਵਾਤਮਾ ਜੋ ਹੈ ਭਰਮ ਵਿੱਚ ਆ ਜਾਂਦੀ ਹੈ ਕਿ ਬਾਹਰ ਦਾ ਸ਼ਬਦ ਕਿਹੜਾ ਹੈ, ਅੰਦਰ ਦਾ ਸ਼ਬਦ ਕਿਹੜਾ ਹੈ। ਔਰ ਸ਼ਬਦ ਦੀ ਜਗ੍ਹਾ ਅਗਰ ਅਸੀਂ ਆਵਾਜ਼ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ ਤਾਂ ਕੋਈ ਭਰਮ ਰਹਿ ਹੀ ਨਹੀਂ ਜਾਂਦਾ, ਸਾਰੇ ਭਰਮ ਆਪਣੇ ਆਪ ਦੂਰ ਹੋ ਜਾਂਦੇ। ਕਿਉਂਕਿ ਬਹੁਤ ਸਾਰੀ ਸ੍ਰਿਸ਼ਟੀ ਜਿਹੜੀ ਕਿ ਜ਼ਿਆਦਾਤਰ ਅੰਨੀ ਆਈ ਔਰ ਅੰਨੀ ਚਲੀ ਗਈ, ਔਰ ਜਿਹੜੇ ਸਤਿਗੁਰੂ ਦੇ ਕੋਲ ਗਏ ਉਹ ਵੀ ਇਹ ਸ਼ਬਦਾਂ ਦੇ ਵਿੱਚ ਹੀ ਫਸ ਗਏ, ਇਹ ਸ਼ਬਦ ਨੂੰ ਪਛਾਣ ਨਹੀਂ ਸਕੇ। ਹਾਲਾਂਕਿ ਸਾਰਾ ਸ਼ਬਦ ਗੁਰੂ ਸਾਹਿਬ ਪ੍ਰਗਟ ਕਰਦੇ ਨੇ, ਸਤਿਗੁਰੂ ਖੋਲ੍ਹ ਖੋਲ੍ਹ ਕੇ ਸਮਝਾਉਂਦੇ ਨੇ, ਪਰ ਉਸਦੇ ਬਾਵਜੂਦ ਸਾਕਤ ਦਾ ਸੰਗ, ਮਨ ਦਾ ਸੰਗ, ਮਨ ਦੀਆਂ ਸੂਖਮ ਚਾਲਾਂ ਉਹ ਇਸ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਭਰਮਾ ਦਿੰਦੀਆਂ ਨੇ ਕਿ ਇਸ ਆਵਾਜ਼ ਨੂੰ, ਜਿਸ ਨੂੰ ਪ੍ਰਾਪਤ ਕਰਨਾ ਇਸ ਮਨੁੱਖੇ ਜਨਮ ਦਾ ਮੁੱਖ ਆਧਾਰ ਹੈ, ਅਸੀਂ ਭੁੱਲ ਜਾਂਦੇ ਹਾਂ। ਹੁਣ ਕੋਈ ਮਨੁੱਖ ਸੁੱਤਾ ਹੋਵੇ, ਉਸ ਨੂੰ ਅਗਰ ਅਸੀਂ ਆਵਾਜ਼ ਮਾਰੀਏ ਤਾਂ ਉਹ ਤੜਪ ਕੇ ਉੱਠ ਜਾਂਦਾ ਹੈ। ਕਿਸੇ ਨੂੰ ਆਕਰਸ਼ਿਤ ਕਰਨਾ ਹੋਵੇ, ਕਿਸੇ ਨੂੰ ਬੁਲਾਉਣਾ ਹੋਵੇ, ਤਾਂ ਦੋ ਹੀ ਵਿਧੀਆਂ ਨੇ, ਜਾਂ ਆਕਾਰ ਦੀ ਯਾਨੀ ਕਿ ਰੂਪ ਦੀ, ਜਾਂ ਆਵਾਜ਼ ਦੀ। ਹੁਣ ਰੂਪ ਜੋ ਹੈ, ਆਕਾਰ ਅਗਰ ਅੱਖਾਂ ਦੇ ਸਾਹਮਣੇ ਆਏਗਾ ਤਾਂ ਉਹ ਜੀਵਾਤਮਾ ਆਕਰਸ਼ਿਤ ਹੋਏਗੀ। ਅਗਰ ਸਾਹਮਣੇ ਆਕਾਰ ਨਹੀਂ ਆਇਆ ਤਾਂ ਅਸੀਂ ਉਹਨੂੰ ਆਕਰਸ਼ਿਤ ਨਹੀਂ ਕਰ ਸਕਦੇ। ਆਵਾਜ਼ ਦੇ ਵਿੱਚ ਇਤਨਾ ਪ੍ਰਬਲ ਪ੍ਰਭਾਵ ਹੈ ਕਿ ਇਸ ਨੂੰ ਅਸੀਂ ਕਿਤਨੀ ਦੂਰ ਤੋਂ ਵੀ ਪੁਕਾਰੀਏ ਕਿਸੇ ਨੂੰ ਨਾਮ ਲੈ ਕਰਕੇ, ਤਾਂ ਉਹ ਜ਼ਰੂਰੀ ਗੱਲ ਹੈ ਕਿ ਉਹਦੀ ਚੇਤਨਾ ਉਸ ਪਾਸੇ ਮੁੜਦੀ ਹੈ, ਉਹ ਵਿਚਾਰ ਕਰਦਾ ਹੈ, ਜ਼ਰੂਰ ਉਹਦਾ ਖਿਆਲ ਜੋ ਹੈ ਉਸ ਪਾਸੇ ਜਾਂਦਾ ਹੈ। ਰੂਹਾਨੀਅਤ ਦੀ ਜੋ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਜਿਸ ਨੂੰ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਇਹ ਕਿਹੜੀ ਹੈ? ਪਿਛਲੇ ਸਤਸੰਗਾਂ ਵਿੱਚ ਗੁਰੂ ਸਾਹਿਬਾਂ ਨੇ ਦੋ ਪੌੜੀਆਂ ਸਪਸ਼ਟ ਕੀਤੀਆਂ ਸਨ, ਇੱਕ ਜਪ ਦੀ, ਇੱਕ ਖਿਆਲ ਦੀ। ਇਹ ਜਪ ਔਰ ਖਿਆਲ ਸ਼ਬਦ ਵੀ ਗੁਰੂ ਸਾਹਿਬਾਂ ਨੇ ਇਸੇ ਕਰਕੇ ਇਸਤੇਮਾਲ ਕੀਤੇ ਨੇ ਤਾਂ ਕਿ ਕੋਈ ਭਰਮ ਨਾ ਰਹੇ। ਸਿਮਰਨ ਦੇ ਵਿੱਚ ਸਾਰੀ ਜਗਤ ਦਾ ਸਿਮਰਨ ਆ ਜਾਂਦਾ ਹੈ, ਸਾਰੇ ਸੰਸਾਰ ਦੀਆਂ ਵਸਤੂਆਂ ਦਾ ਜਿੱਥੋਂ ਅਸੀਂ ਖਿਆਲ ਕਰਦੇ ਹਾਂ ਉਹ ਵੀ ਅੰਤਰ ਦੇ ਵਿੱਚ ਮੂਰਤੀਆਂ ਬਣ ਕੇ ਇਕੱਠਾ ਹੋਣ ਲੱਗ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਧਿਆਨ ਜਿੱਥੇ ਸਾਰੇ ਸੰਸਾਰ ਦਾ ਉਹਨੂੰ ਛੱਡ ਕੇ ਗੁਰੂ ਸਾਹਿਬਾਂ ਨੇ ਖਿਆਲ ਸ਼ਬਦ ਦਾ ਇਸਤੇਮਾਲ ਕੀਤਾ ਔਰ ਜਪ ਦਾ, ਤਾਂ ਕਿ ਇਹ ਕਿਸੇ ਵਿਸ਼ੇਸ਼ ਚੀਜ਼ ਨੂੰ ਇੰਗਿਤ ਕਰਦੇ ਨੇ ਕਿ ਉਸ ਖਾਸ ਚੀਜ਼ ਦਾ ਅਸੀਂ ਧਿਆਨ ਕਰਨਾ ਹੈ, ਖਿਆਲ ਕਰਨਾ ਹੈ। ਇਸੇ ਕਰਕੇ ਇਹ ਸ਼ਬਦ ਜਿਹੜੇ ਉਪਰੇ ਲੱਗਦੇ ਨੇ, ਇਸੇ ਕਰਕੇ ਕਿ ਅਸੀਂ ਇਹਨਾਂ ਦੇ ਉੱਪਰ ਧਿਆਨ ਕਰੀਏ, ਖਿਆਲ ਕਰੀਏ, ਇਹਨਾਂ ਦੇ ਉੱਪਰ ਵਿਚਾਰ ਕਰੀਏ। ਕਿਉਂਕਿ ਜਿਹੜੇ ਪੁਰਾਣੇ ਸ਼ਬਦ ਹਨ ਉਹਨਾਂ ਦੇ ਉੱਪਰ ਅਸੀਂ ਵਿਚਾਰ ਕਰਨਾ ਹੀ ਛੋੜ ਦਿੱਤਾ, ਉਹਨਾਂ ਦੇ ਅਸਲੀ ਮਕਸਦ ਜੋ ਉਹਨਾਂ ਦਾ ਅਸਲੀ ਅਰਥ ਹੈ ਉਸ ਅਰਥ ਦੀ ਤਰਫ ਅਸੀਂ ਕਦੀ ਖਿਆਲ ਹੀ ਨਹੀਂ ਕੀਤਾ। ਇਸ ਕਰਕੇ ਗੁਰੂ ਸਾਹਿਬਾਂ ਨੇ ਜੋ ਦੋ ਪਹਿਰੇ ਬਿਠਾਏ ਸਨ ਜ਼ੁਬਾਨ ਦੇ ਉੱਪਰ ਜਪ ਦਾ, ਕਿ ਅਸੀਂ ਜਪ ਕਰਨਾ ਹੈ, ਕਿਸ ਦਾ ਕਰਨਾ ਹੈ? ਸਤਿਗੁਰੂ ਦਾ ਕਰਨਾ ਹੈ, ਜੋ ਉਪਦੇਸ਼ ਸਤਿਗੁਰੂ ਦਿੰਦੇ ਹਨ। ਖਿਆਲ ਕਿਹਦਾ ਕਰਨਾ ਹੈ? ਸਤਿਗੁਰੂ ਦਾ ਕਰਨਾ ਹੈ, ਬਾਕੀ ਜਗਤ ਦਾ ਖਿਆਲ ਅਸੀਂ ਤਿਆਗਣਾ ਹੈ। ਤੋ ਜਿੰਨਾ ਮੀਡੀਆ ਦੇ ਵਿੱਚੋਂ ਨਿਕਲਣਾ ਹੈ ਤਾਂ ਹੀ ਅਸੀਂ ਸਤਿਗੁਰੂ ਦਾ ਖਿਆਲ ਕਰ ਸਕਦੇ ਹਾਂ। ਉਸੇ ਤਰੀਕੇ ਦੇ ਨਾਲ ਜੋ ਤੀਸਰੀ ਪੌੜੀ ਹੈ, ਇਹ ਅੰਦਰ ਦੀ ਪੌੜੀ ਹੈ, ਆਵਾਜ਼ ਦੀ ਪੌੜੀ ਹੈ। ਇਸ ਪੌੜੀ ਦੀ ਆਪਣੀ ਇੱਕ ਮਰਿਆਦਾ ਹੈ, ਬਿਨਾਂ ਮਰਿਆਦਾ ਦੇ ਕਦੇ ਵੀ ਅਸੀਂ ਇਸ ਪੌੜੀ ਦੇ ਉੱਪਰ ਪੈਰ ਨਹੀਂ ਰੱਖ ਸਕਦੇ। ਉਹ ਮਰਿਆਦਾ ਕਿਹੜੀ ਹੈ? ਇਸ ਨੂੰ ਅਸੀਂ ਗੁਰੂ ਸਾਹਿਬਾਂ ਨੇ ਜੋ ਉਪਦੇਸ਼ ਦਿੱਤਾ ਹੈ, ਪਰਮਾਤਮਾ ਕੀ ਆਵਾਜ਼। ਹੁਣ ਪਰਮਾਤਮਾ ਕੀ ਹੈ? ਪਰਮਾਤਮਾ ਸੱਚ ਹੈ, ਯਾਨੀ ਕਿ ਇਹ ਸੱਚ ਦੀ ਆਵਾਜ਼ ਹੈ। ਅਗਰ ਇਹ ਆਵਾਜ਼ ਸਾਨੂੰ ਸੁਣਨੀ ਚਾਹੁੰਦੇ ਹਾਂ, ਇਹ ਕਿਸ ਤਰੀਕੇ ਨਾਲ ਅਸੀਂ ਸੁਣ ਸਕਦੇ ਹਾਂ? ਇਹ ਆਵਾਜ਼ ਤੇ ਦਿਨ ਰਾਤੀ ਧੁਨਕਾਰੇ ਦੇ ਰਹੀ ਹੈ, ਪੁਕਾਰ ਪੁਕਾਰ ਕਰਕੇ ਇਸ ਜੀਵਾਤਮਾ ਨੂੰ ਆਪਣੇ ਮੂਲ ਵਿੱਚ ਸਮਾਉਣ ਵਾਸਤੇ ਉਪਦੇਸ਼ ਕਰ ਰਹੀ ਹੈ, ਪਰ ਕਦੇ ਅਸੀਂ ਇਸ ਆਵਾਜ਼ ਦੀ ਤਰਫ ਧਿਆਨ ਨਹੀਂ ਦਿੱਤਾ। ਹੁਣ ਅਗਰ ਕੋਈ ਬੇਸ਼ਰਮ ਹੋ ਕਰਕੇ ਕਿਸੇ ਦੀ ਆਵਾਜ਼ ਦੀ ਤਰਫ ਧਿਆਨ ਨਾ ਦੇਵੇ ਤੇ ਉਹ ਤੇ ਫਿਰ ਕਾਲ ਦੇ ਮੂੰਹ 'ਚ ਹੀ ਜਾਏਗਾ, ਯਾਨੀ ਕਿ ਜਿਸ ਲਹਿਰ ਦੇ ਵਿੱਚ ਉਹ ਚੱਲ ਰਿਹਾ ਹੈ, ਅਗਰ ਉਹ ਕਾਲ ਦੀ ਲਹਿਰ ਹੀ ਚੱਲ ਰਿਹਾ, ਜਗਤ ਦੀ ਲਹਿਰ ਵੀ ਚੱਲ ਰਿਹਾ, ਤਾਂ ਉਹਨੇ ਆਵਾਗਮਨ ਦੇ ਵਿੱਚ ਹੀ ਫਸਣਾ। ਔਰ ਜਿਹੜੀ ਜੀਵਾਤਮਾ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਧਿਆਨ ਦਿੰਦੀ ਹੈ, ਖਿਆਲ ਕਰਦੀ ਹੈ, ਉਹਨਾਂ ਦੀ ਮੂਰਤ ਵਸਾਉਂਦੀ ਹੈ, ਜ਼ਰੂਰੀ ਗੱਲ ਹੈ ਕਿ ਉਹਦਾ ਖਿਆਲ ਇਸ ਆਵਾਜ਼ ਦੀ ਤਰਫ ਜਾਂਦਾ ਹੈ। ਔਰ ਜਿਸ ਲਈ ਉਹ ਮੁੜ ਕਰਕੇ ਇਸ ਆਵਾਜ਼ ਦੀ ਤਰਫ ਖਿਆਲ ਕਰਦਾ ਹੈ, ਤਾਂ ਜ਼ਰੂਰੀ ਗੱਲ ਹੈ ਕਿ ਜਿੱਥੋਂ ਇਹ ਆਵਾਜ਼ ਆ ਰਹੀ ਹੈ ਉਹ ਜ਼ਰੂਰੀ ਗੱਲ ਹੈ ਉਹਦੇ ਪਿੱਛੇ ਟੁਰਦਾ ਹੋਇਆ ਉੱਥੇ ਤੱਕ ਪਹੁੰਚ ਜਾਏਗਾ। ਔਰ ਅਗਰ ਜਿਸ ਜੀਵਾਤਮਾ ਨੇ ਇਸ ਉਪਦੇਸ਼ ਨੂੰ ਜਾਣ ਲਿਆ ਕਿ ਇਸ ਆਵਾਜ਼ ਨੂੰ ਅਸੀਂ ਸੁਣਨਾ ਹੈ, ਜਿੱਥੇ 84 ਲੱਖ ਜਾਮੇ ਨੇ, ਸਾਰੇ ਜਾਮਿਆਂ ਦਾ ਆਪਣਾ ਆਪਣਾ ਮਕਸਦ ਹੈ, ਕਿਉਂ? ਕਿਉਂਕਿ ਜਿਹੜੇ ਕਰਮ ਅਸੀਂ ਸਵਾਦ ਲਾ ਕਰਕੇ ਕੀਤੇ ਨੇ, ਵੈਸੇ ਤ੍ਰਿਸ਼ਨਾ ਦੇ ਵਿੱਚ ਲੈ ਕਰਕੇ ਇਹਨਾਂ ਜਾਮਿਆਂ 'ਚ ਅਸੀਂ ਜਨਮ ਲੈਂਦੇ ਹਾਂ, ਔਰ ਇਹ ਜਨਮ ਸਾਨੂੰ ਭੋਗਣ ਵਾਸਤੇ ਹੀ ਦਿੱਤਾ ਜਾਂਦਾ ਹੈ, ਕਿਉਂਕਿ ਕਰਮਾਂ ਦਾ ਭੁਗਤਾਨ ਹੋਰ ਕੋਈ ਜ਼ਰੀਆ ਹੀ ਨਹੀਂ ਹੈ। ਇੱਕ ਵਿਦਿਆਰਥੀ ਹੈ, ਇੱਕ ਮਨੁੱਖ ਹੈ, ਪਿੰਡ ਦੇ ਵਿੱਚੋਂ ਸ਼ਹਿਰ ਵਿੱਚ ਆਇਆ, ਉਹਨੂੰ ਭੁੱਖ ਲੱਗੀ, ਕਿਸੇ ਹੋਟਲ ਵਿੱਚ ਚਲਾ ਗਿਆ, ਸਾਰਿਆਂ ਨੂੰ ਖਾਂਦਿਆਂ ਦੇਖ ਰਿਹਾ ਸੀ, ਉਹ ਵੀ ਖਾਣ ਲੱਗ ਗਿਆ। ਜਿਸ ਵੇਲੇ ਖਾ ਕੇ ਉੱਠਣ ਲੱਗਾ, ਉਸ ਵੇਲੇ ਮਾਲਕ ਨੇ ਜੋ ਹੈ ਬਿੱਲ ਉਹਦੇ ਅੱਗੇ ਰੱਖ ਦਿੱਤਾ। ਹੁਣ ਬਿੱਲ ਕੀ ਸੀ? ਉਸ ਜੀਵਾਤਮਾ ਨੂੰ ਪਤਾ ਨਹੀਂ ਸੀ ਵੀ ਇੱਥੇ ਖਾਣ ਦੇ ਬਾਅਦ ਬਿੱਲ ਵੀ ਦੇਣਾ ਪੈਂਦਾ ਹੈ। ਉਸ ਨੇ ਉਹਦਾ ਤਰੀਕਾ ਦੱਸਿਆ ਵੀ ਇਸਦਾ ਭੁਗਤਾਨ ਇਹੀ ਹੋ ਸਕਦਾ ਹੈ ਕਿ ਤੂੰ ਇੱਥੇ ਰਹਿ ਕਰਕੇ ਕੁਛ ਕੰਮ ਕਰ। ਉਹਨੇ ਜੂਠੇ ਭਾਂਡੇ ਉਹਦੇ ਅੱਗੇ ਰੱਖ ਦਿੱਤੇ, ਤੂੰ ਇਹਨਾਂ ਨੂੰ ਮਾਂਝ, ਉਹ ਤੇਰਾ ਭੁਗਤਾਨ ਹੋ ਜਾਏਗਾ, ਫਿਰ ਤੂੰ ਆਪਣੇ ਘਰ ਚਲਾ ਜਾਈਂ, ਉਹਦੇ ਕੱਪੜੇ ਵੀ ਗਲੋਂ ਲਾ ਲੈ। ਹੁਣ ਜਿਸ ਵੇਲੇ ਉਹ ਭੁਗਤਾਨ ਕਰਨ ਲੱਗਾ, ਹੁਣ ਬਿੱਲ ਵੱਡਾ ਸੀ, ਸਵਾਦ ਜ਼ਿਆਦਾ ਲਗਾਏ ਹੋਏ ਸਨ, ਹੁਣ ਭੁਗਤਾਨ ਕਿਸ ਤਰ੍ਹਾਂ ਹੋਵੇ? ਭਾਂਡਿਆਂ ਨਾਲ ਤਾਂ ਭੁਗਤਾਨ ਹੋ ਨਹੀਂ ਸੀ ਸਕਦਾ। ਹੁਣ ਜਦੋਂ ਤੱਕ ਭੁਗਤਾਨ ਕਰਦਾ, ਤਦ ਤੱਕ ਦੁਬਾਰਾ ਉਹਨੂੰ ਭੁੱਖ ਲੱਗ ਗਈ, ਫਿਰ ਸਵਾਦ ਸਾਹਮਣੇ ਆ ਗਏ, ਉਹ ਫਿਰ ਖਾਣ ਨੂੰ ਬੈਠ ਗਿਆ। ਹੁਣ ਜਿਉਂ ਜਿਉਂ ਉਹ ਜੀਵਾਤਮਾ ਸਵਾਦ ਲਾਈ ਜਾ ਰਹੀ ਹੈ, ਉਹ ਬਿੱਲ ਉਹਦਾ ਵੱਡਾ ਹੋਈ ਜਾ ਰਿਹਾ। ਉਹ ਕਦੇ ਵੀ ਉਸ ਹੋਟਲ ਚੋਂ ਬਾਹਰ ਨਹੀਂ ਨਿਕਲ ਸਕਿਆ, ਯਾਨੀ ਕਿ ਸਾਰੀ ਉਮਰ ਹੀ ਉਸਨੇ ਭੁਗਤਾਨ ਦੇ ਵਿੱਚ ਹੀ ਕੱਢ ਦਿੱਤੀ, ਉਸਦੇ ਬਾਅਦ ਹੀ ਭੁਗਤਾਨ ਬਾਕੀ ਰਹਿ ਗਿਆ। ਸੋ ਇਹ ਰੂਹਾਨੀਅਤ ਦਾ ਭੁਗਤਾਨ ਹੈ, ਕਾਲ ਦੇ ਸਵਾਦ ਦਿੱਤੇ ਹੋਏ ਅਸੀਂ ਲਾਂਦੇ ਹਾਂ, ਜੀਵਾਤਮਾ ਮਨ ਦੇ ਹੁਕਮ ਵਿੱਚ ਲਗਾਈ ਜਾਂਦੀ ਹੈ। ਭੁਗਤਾਨ ਇੱਕ ਜਨਮ ਵਿੱਚ ਪੂਰੇ ਨਹੀਂ ਹੁੰਦੇ, ਹੋਰ ਕਈ ਸਵਾਦ ਅਸੀਂ ਲਗਾ ਲੈਂਦੇ ਹਾਂ ਮਨ ਦੇ ਹੁਕਮ ਵਿੱਚ ਆ ਕਰਕੇ, ਉਹਨਾਂ ਦਾ ਭੁਗਤਾਨ ਕਰਨ ਵਾਸਤੇ ਅਗਲੇ ਜਨਮ ਅਸੀਂ ਆਪ ਹੀ ਪੱਕੇ ਕਰ ਲੈਂਦੇ ਹਾਂ, ਇਹਦੇ ਵਿੱਚ ਕਿਸੇ ਦਾ ਦੋਸ਼ ਹੀ ਨਹੀਂ। ਸੋ ਮਨੁੱਖੇ ਜਨਮ ਦਾ ਸਾਰੇ ਵੇਦ ਸ਼ਾਸਤਰ ਪੜ੍ਹ ਕਰਕੇ ਦੇਖ ਲਓ, ਸੰਤਾਂ ਦੀ ਬਾਣੀ ਫਰੋਲ ਕਰਕੇ ਦੇਖ ਲਓ, ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਸਿਰਫ ਇੱਕੋ ਹੀ ਜਾਮਾ ਮਨੁੱਖ ਦਾ ਜਾਮਾ ਹੈ ਜਿਸ ਦੇ ਵਿੱਚ ਅਸੀਂ ਉਸ ਆਵਾਜ਼ ਨੂੰ ਸੁਣ ਸਕਦੇ ਹਾਂ। ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਉਸ ਆਵਾਜ਼ ਨੂੰ ਸੁਣਨਾ ਹੀ ਆ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਆਧਾਰ ਕੀ ਹੈ? ਕਿਸ ਤਰੀਕੇ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ? ਉਹਦੇ ਲਈ ਪਰਮਾਤਮਾ ਨੇ ਆਪਣਾ ਨਿਯਮ ਬਣਾਇਆ ਹੈ, ਆਪਣਾ ਉਪਰਾਲਾ, ਆਪਣਾ ਉਦਮ ਦਿੱਤਾ ਹੈ, ਉਹ ਸਿਰਫ ਇੱਕ ਆਵਾਜ਼ ਦਾ ਹੈ। ਉਹ ਤਾਂ ਆਵਾਜ਼ ਦੇ ਰਹੇ ਨੇ, ਦਿਨ ਰਾਤੀ ਦੇ ਰਹੇ ਨੇ, ਪਰ ਅਸੀਂ ਉਸਦੀ ਤਰਫ ਪਿੱਠ ਕਰਕੇ ਬੈਠੇ ਹਾਂ। ਪਿੱਠ ਦਾ ਕੀ ਭਾਵ ਹੈ? ਰੂਹਾਨੀਅਤ ਦਾ ਭਾਵ ਹੈ ਕਿ ਅਸੀਂ ਪਰਮਾਤਮਾ ਦੀ ਤਰਫੋਂ ਸੁੱਤੇ ਹੋਏ ਹਾਂ, ਜਗਤ ਦੀ ਤਰਫੋਂ ਜਾਗ ਰਹੇ ਹਾਂ। ਔਰ ਜਦ ਤੱਕ ਅਸੀਂ ਜਗਤ ਦੀ ਤਰਫ ਪਿੱਠ ਨਹੀਂ ਕਰਾਂਗੇ, ਪਰਮਾਤਮਾ ਦੀ ਤਰਫ ਮੂੰਹ ਨਹੀਂ ਕਰਾਂਗੇ, ਕਦੇ ਉਸ ਆਵਾਜ਼ ਦੇ ਪਿੱਛੇ ਚੱਲ ਕਰਕੇ ਅਸੀਂ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੇ। ਔਰ ਜਦ ਤੱਕ ਅਸੀਂ ਮਨ ਦੇ ਹੁਕਮ ਵਿੱਚ ਸਵਾਲ ਲਾਉਂਦੇ ਰਹਾਂਗੇ, ਸਾਡੀ ਜੀਵਾਤਮਾ ਇਸ ਦਾ ਸਾਕਤ ਦਾ ਸੰਗ ਕਰਕੇ ਆਵਾਗਮਨ ਦੇ ਵਿੱਚ, ਯਾਨੀ ਕਿ ਜਨਮ ਮਰਨ ਦੇ ਦੁੱਖਾਂ ਦੇ ਵਿੱਚ ਫਸੀ ਰਹੇਗੀ। ਸੋ ਸਤਸੰਗ ਦਾ ਇਹ ਭਾਵ ਹੁੰਦਾ ਹੈ ਕਿ ਗੁਰੂ ਸਾਹਿਬ ਜੋ ਉਪਦੇਸ਼ ਦਿੰਦੇ ਨੇ, ਇਹਨਾਂ ਭਰਮਾਂ ਚੋਂ ਕੱਢਣ ਵਾਸਤੇ ਦਿੰਦੇ ਨੇ। ਤੇ ਹੁਣ ਇਹ ਆਵਾਜ਼ ਕਿਹੜੀ ਹੈ? ਪਰਮਾਤਮਾ ਦੀ ਆਵਾਜ਼ ਕੀ ਹੈ? ਪਰਮਾਤਮਾ ਕੀ ਹੈ? ਸੱਚ ਹੈ, ਜੋ ਸੱਚ ਦੀ ਆਵਾਜ਼ ਹੈ। ਤੇ ਹੁਣ ਜਰਾ ਵਿਚਾਰ ਕਰੋ, ਇਸ ਸੱਚ ਦੀ ਆਵਾਜ਼ ਨੂੰ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ? ਅਸੀਂ ਜਿੰਨੇ ਵੀ ਉਪਕਰਮ ਕਰ ਰਹੇ ਹਾਂ ਸਾਰੇ ਝੂਠੇ ਨੇ, ਉਹ ਝੂਠੇ ਦੇ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਇਹ ਸੱਚੀ ਆਵਾਜ਼ ਕਿੱਥੇ ਹੈ? ਸਾਨੂੰ ਸੁਣਾਈ ਨਹੀਂ ਦਿੰਦੀ। ਹੁਣ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਆਵਾਜ਼ ਆ ਰਹੀ ਹੈ, ਦਿਨ ਰਾਤ ਆ ਰਹੀ ਹੈ, ਫਿਰ ਇਸ ਆਵਾਜ਼ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਇਹਦੀ ਕੀ ਵਿਧੀ ਹੈ? ਸਭ ਤੋਂ ਪਹਿਲੇ ਤਾਂ ਇਹ ਜਾਣਨਾ ਕਿ ਆਵਾਜ਼ ਹੈ ਕਿੱਥੇ। ਇਹ ਆਵਾਜ਼ ਜੋ ਸਤਪੁਰਸ਼ ਦੇ ਅਵਤਾਰ ਸਰੂਪ ਹੁੰਦੇ ਨੇ, ਸੰਤ ਸਤਿਗੁਰੂ ਜੋ ਤੁਰ ਦਰਗਾਹ ਤੋਂ ਆਉਂਦੇ ਨੇ, ਉਹ ਸ਼ਬਦ ਸਰੂਪ ਯਾਨੀ ਕਿ ਆਵਾਜ਼ ਸਰੂਪ ਹੁੰਦੇ ਨੇ। ਹੁਣ ਉਹਨਾਂ ਦੇ ਵਿੱਚ ਉਹ ਆਵਾਜ਼ ਜੋ ਹੈ ਪ੍ਰਗਟ ਹੈ। ਹੁਣ ਇਹ ਵਿਚਾਰ ਕਰਨਾ, ਜਿਹੜੀ ਸੱਚ ਦੀ ਆਵਾਜ਼ ਹੈ ਜਿਸ ਦੇ ਅੰਤਰ ਦੇ ਵਿੱਚ ਪ੍ਰਗਟ ਹੈ, ਕਿਆ ਉਹ ਝੂਠਾ ਹੋ ਸਕਦਾ ਹੈ? ਉਹ ਵੀ ਸੱਚਾ ਹੈ। ਹੁਣ ਜਦ ਉਹ ਸੱਚਾ ਹੈ ਤੇ ਅਸੀਂ ਉਸ ਸੱਚ ਨੂੰ ਕਿਵੇਂ ਪ੍ਰਾਪਤ ਕਰਨਾ ਹੈ? ਉਹ ਆਪਣਾ ਇੱਕ ਕਰੈਕਟਰ ਲੈ ਕਰਕੇ ਆਉਂਦੇ ਨੇ, ਔਰ ਉਸ ਕਰੈਕਟਰ ਨੂੰ ਜ਼ਾਹਿਰ ਕਿਸ ਤਰ੍ਹਾਂ ਕਰਦੇ ਨੇ? ਉਪਦੇਸ਼ਾਂ ਦੇ ਜ਼ਰੀਏ। ਉਹਨਾਂ ਦੇ ਅੰਦਰੋਂ ਜਿੰਨੀਆਂ ਵੀ ਤਰੰਗਾਂ ਉਤਪੰਨ ਹੁੰਦੀਆਂ ਨੇ, ਸੱਚ ਦੀਆਂ ਹੁੰਦੀਆਂ ਨੇ, ਔਰ ਉਹ ਤਰੰਗਾਂ ਜਿਹੜੀਆਂ ਨੇ ਉਹਨਾਂ ਦੇ ਮੁਖਾਰਬਿੰਦ ਚੋਂ ਇਸ ਲੋਕ ਦੇ ਵਿੱਚ ਵਿਆਪਤ ਹੁੰਦੀਆਂ ਨੇ, ਧਵਨੀ ਦੇ ਰੂਪ ਦੇ ਵਿੱਚ, ਔਰ ਉਸੇ ਧਵਨੀ ਨੂੰ ਅਸੀਂ ਆਵਾਜ਼ ਕਹਿੰਦੇ ਹਾਂ। ਤੇ ਹੁਣ ਜਰਾ ਵਿਚਾਰ ਕਰਕੇ ਦੇਖੋ, ਅਸੀਂ 1, 2, 4 ਧਵਨੀਆਂ ਦਾ ਪਾਲਣ ਕਰਕੇ ਅਸੀਂ ਕਦੇ ਵੀ ਇਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ, ਇਸ ਆਵਾਜ਼ ਨੂੰ ਨਹੀਂ ਸੁਣ ਸਕਦੇ। ਇਹ ਆਵਾਜ਼ ਪੂਰਨ ਤਾਂ ਹੀ ਸੁਣਾਈ ਦੇਵੇਗੀ, ਤਾਂ ਹੀ ਇਸ ਨੂੰ ਪ੍ਰਾਪਤ ਕਰਾਂਗੇ, ਜਦੋਂ ਕਿ ਹਰ ਧਵਨੀ ਜੋ ਉਤਪੰਨ ਹੋ ਰਹੀ ਹੈ ਪੂਰਨ ਸਤਿਗੁਰਾਂ ਦੇ ਮੁਖਾਰ ਵਿੱਚੋਂ, ਉਸ ਦੇ ਉੱਪਰ ਅਸੀਂ ਪੂਰੇ ਨਹੀਂ ਉਤਰਦੇ। ਉਸ ਦੇ ਉੱਪਰ ਪੂਰੇ ਕਿਸ ਤਰ੍ਹਾਂ ਉਤਰਾਂਗੇ? ਉਸ ਧਵਨੀ ਨੂੰ ਅੰਤਰ ਦੇ ਕਿਵੇਂ ਧਾਰਨ ਕਰਾਂਗੇ? ਅਸੀਂ ਉਹਨਾਂ ਦੀ ਹਰ ਧਵਨੀ ਜੋ ਤਰੰਗ ਉਤਪੰਨ ਕਰਦੀ ਹੈ, ਜੋ ਉਪਦੇਸ਼ ਦਿੰਦੀ ਹੈ, ਉਸ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ, ਹਰ ਹਾਲਤ ਦੇ ਵਿੱਚ ਧਾਰਨ ਕਰਕੇ ਫਿਰ ਉਸ ਨੂੰ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਣਾ ਹੈ। ਬਿਨੀ ਅਮਲੀ ਜਾਮਾ ਪਹਿਨਾਏ ਕਦੇ ਵੀ ਇਹ ਮਜ਼ਬੂਨ ਜਿਹੜਾ ਹੈ ਪੂਰਾ ਤੇ ਕੀ ਹੋਣਾ ਹੈ? ਅਸੀਂ ਇਹਦੀ ਪਹਿਲੀ ਪੌੜੀ ਜਿਸ ਨੂੰ ਜਪ ਕਿਹਾ ਹੈ, ਜਪ ਦੇ ਉੱਪਰ ਪੈਰ ਹੀ ਨਹੀਂ ਰੱਖ ਸਕਦੇ। ਅਸੀਂ ਸੰਸਾਰ ਨੂੰ ਜਪ ਰਹੇ ਹਾਂ ਤੇ ਸਤਿਗੁਰਾਂ ਨੂੰ ਕਦੋਂ ਜਪਾਂਗੇ? ਜਦੋਂ ਸੰਸਾਰ ਦੇ ਜਪ ਨੂੰ ਤਿਆਗਾਂਗੇ। ਇਸੇ ਕਰਕੇ ਗੁਰੂ ਸਾਹਿਬਾਂ ਨੇ ਜ਼ਬਾਨ ਤੇ ਪਹਿਰਾ ਲਗਾਇਆ ਕਿ ਤੁਸੀਂ ਸੌਂਦੇ, ਜਾਗਦੇ, ਉੱਠਦੇ, ਬੈਠਦੇ ਹਰ ਵੇਲੇ ਆਪਣੀ ਇਸ ਜ਼ਬਾਨ ਤੇ ਉਸ ਸਤਿਗੁਰਾਂ ਦੇ ਨਾਮ ਨੂੰ ਧਿਆਨ ਰੱਖਣਾ ਹੈ। ਉਹ ਜਿਉਂ ਜਿਉਂ ਅਸੀਂ ਜਪ ਕਰਾਂਗੇ ਤੇ ਇਹ ਵਿਧੀ ਹੈ, ਇਹ ਕਾਲ ਦੀ ਚਾਲ ਹੈ ਕਿ ਤਿਉਂ ਤੋਂ ਕਾਲਪਨਿਕ ਔਰ ਵਾਸਤਵਿਕ ਤਸਵੀਰਾਂ ਅੰਤਰ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ। ਔਰ ਅਗਰ ਅਸੀਂ ਆਪਣੇ ਸਤਿਗੁਰੂ ਨੂੰ ਦੇਖਿਆ ਹੋਏਗਾ ਤੇ ਜ਼ਰੂਰੀ ਗੱਲ ਹੈ ਕਿ ਉਹਨਾਂ ਦਾ ਆਕਾਰ ਵੀ ਸਾਡੇ ਅੰਤਰ ਦੇ ਵਿੱਚ ਆਉਣ ਲੱਗ ਜਾਏਗਾ। ਸੋ ਇਹ ਇੱਕ ਤਰੀਕਾ ਹੈ, ਇੱਕ ਵਿਧੀ ਹੈ ਕਿ ਸੰਸਾਰ ਦੀ ਤਰਫੋਂ ਮੁੱਖ ਮੋੜਨਾ ਔਰ ਪਰਮਾਤਮਾ ਦੀ ਤਰਫ जागना। इस दे इलावा इन्हां शब्दां दे अंदर कदी ना ते परमात्मा कैद सी, ना है, ना अगे होएगा। तो इस मजमून नूं पहचानो, समझो और विचार करो, विचार करके इस नूं धारण करो। भेड़ चाल दे भी धारण कीता या मजमून कदे भी सार्थक नहीं हो सकता। अगर असीं इह कहने कि साडी माता जी इस मत नूं मंदे सन या इस धर्म नूं मंदे सन, सवेर तो शाम तक गुटका लैके बैठे रहिंदे सन, असीं भी लै करके बैठे हां, यानी कि असीं उस मजमून नूं विचारिया नहीं, भेड चाल दे रूप दे भी धारण कीता, ते असीं उस मजमून दा का और खा कख भी नहीं जान सकते। और यही हालत साडी बनी हुई है कि असीं भेड चाल दे रूप दे विच, जरूरी गल है कि किन्ने किन्ने धर्मां या मतां दे विच असीं फिर उन्हां दीवारां दे विच कैद हो गए। एक दीवार चो निकले दूसरी च कैद हो गए, रेह ते कैदी ही। अगर कलास बदल भी गई, सी कलास तो ए कलास भी हो गई, ते की फर्क पिया, असीं है तां कैदी ही। सो इसी मजमून नूं बड़े अच्छे तरीके दे नाल विचार करके असीं धारण करना है। जिथे जप करना है उत्थे अंतर दे विच ख्याल, यानी कि बाहर दा ख्याल पहले पूरा करना है। अगर अखां दे विच असीं जगत नूं वसा रहे हां, जगत दा ख्याल कर रहे हां, ते क्या विचार करके देखो असीं सतगुर दा ख्याल अंतर दे विच वसा सकदे हां? कदी हो ही नहीं सकदा। और जब तक अने दो पौड़ियां पूरियां नहीं होणगियां, ते तीसरी पौड़ी ते किस तरह पैर रखा जाएगा? क्या कान नूं बंद करके अंगूठा दे करके इस सच दी आवाज नूं सुनिया जा सकदा? कोई है अगर एक खड़ा होकर के सानू दसे कि असीं अंगूठा दे करके उस आवाज नूं सुन लिया? क्यों उस विचारिया ही नहीं असीं उस नूं? उसकी वजह की सी? जरा इस मजमून नूं अच्छे तरीके नाल विचार करके देखो कि आवाज कदों सुनाई दिंदी है। संतां दे उपदेशां नूं फरोल करके देखो कि उपदेश दित्ते ने अपने सत्संगां चों नाल, कि जदों सुरत सिमटदी है, और सुरत दी ताकत है निरत दी और सुरत दी, सुनन दी और देखन दी, यानी कि इस आत्मा ने उस आवाज नूं सुनना है। ते विचार करके देखो जदों ये आत्मा अंतर दे विच कठी हो गई, ते कान दे विच अंगूठा कौन देगा? कोई दे सकदा है? अगर अंगूठा दे रहा तो सुरत नहीं सिमटेगी, और अगर सुरत सिमटी हुई है तो अंगूठा नहीं दे सकता। ते असीं इस मजमून जाणिया नहीं, अंगूठे देण दे भाव नूं समझिया नहीं, गुरु दे उपदेशां नूं मन्निया ही नहीं, विचारिया ही नहीं। असीं जिथे जबान ते जप दा पैरा लाया उत्थे अंगूठा दिता है कन्नां दे उत्ते। असीं लोगां दी निंदिया सुन रहे हां, राग नाद छोड़ हर सेवीए तां दरगे पाईए मान, असीं राग और नाद दे विच फसे हुए हां। हुण पश्चिम जगत विच नज़र मार करके देखो कैसा बुरा हाल है, कि बच्चा की जवान की बुढ़ा इस राग और नाद दे विच एक दीवानी अवस्था दे विच पहुंच चुके हैं, यानी कि पागलपन की अवस्था। गुरु नानक साहब नूं उस अवस्था दे विच लोगां ने की कहा सी? कोई कहे भूतना, कोई कहे बेताला, नानक बेचारा। किसी ने कहा कि नानक नूं भूत जमण गया है, किसी ने कहा ते बेताल दी अवस्था च पहुंच गया, ये दीवाना हो गया है। यानी कि वह अवस्था दीवानी अवस्था केड़ी है? वह रूहानियत का जरा चरम सीमा का मुकाम है, वह किसी विरली भागा जीवात्मा नूं मिलता है। कदों मिलता है? जदों वो उपदेशों के उपर अमल करती है। असी उपदेशों पर विचार ही नहीं किया तो अमल कदों करांगे? असी जगत की तरफों अंगूठा देना है, फिजिकल रूप से भी अंगूठा दे करके अख बंद करके दो चार शब्द दोहरा करके असी उस अनंत परमात्मा नूं, उस सच की आवाज नूं किस तरह प्राप्त कर सकते हैं? सारा दिन असी गले छोटे किते, जेबे हल्के किते, लाभ लोभ विचार और हंकार दे विच बैठे रहे। ऐसे हंकार दे विच किते गए कर्म सानू आवाज जमन दे विच पक्का कर रहे ने कि वह सच की आवाज नूं सुना देणगे। इसे करके अज 50 साल हो गए, 80 साल हो गए, 20 साल हो गए, असी सच की आवाज नूं सुन नहीं सके। साडे अंतर दे विच दिन रात तुनकारे दे रही है। हुण विचार करना पेगा, कई सवाल कर रहे ने, क्या सतगुरां दी दित्ती विधि गलत है? ना विधि गलत है, ना उपदेश गलत ने। गलत कौन है? ना वेद झूठे, ना पुराण झूठे। वेद प्रेत कह मत झूठा, झूठा जो ना विचारे। असी झूठे हाँ क्योंकि असी कदे इन उपदेशों पर विचार नहीं किया। विधि सच्ची है, गुरु साहबा दे वचन पिछे भी गुरु साहबा ने उपदेश किया 100% सच ने और 100% झूठे भी ने। और सच्चे किन वास्ते ने? जेड़े उन्होंने उपर अमल करते हैं, दिन राती उन्होंने उपदेशों का विचार करते हैं। और जिन्होंने कभी अमल ही नहीं किया, उन्होंने विचार ही नहीं किया, जगत का विचार कर रहे, धियां पुत्रों का विचार कर रहे, सगे संबंधियों का विचार कर रहे और भौतिक वस्तुओं का विचार कर रहे हैं, उन्होंने वास्ते सतगुरां के वचन 100% झूठे ने और यह दिती हुई विधि भी झूठी है। अगर वह जगत को विचार रहे हैं तो विधि झूठी नहीं है, उपदेश झूठे नहीं ने। असी झूठे हैं क्योंकि असी कभी इन तो विचार करके अमल नहीं किया। और अगर असी विचार करके, यानी कि जगत के जप न छोड़ के सतगुरु न जपीए, प्रैक्टिकल तौर पर अमली जामा पहनाइए, तो सात संगत जी अख बंद कर दे ख्याल किसका है? ਜਾਂ ਜਿੰਦੇ ਜੀ ਅੱਖ ਖੋਲ੍ਹ ਕੇ ਸਤਿਗੁਰੂ ਦਾ ਖਿਆਲ ਹੈ ਅਤੇ ਅੱਖ ਬੰਦ ਕਰਕੇ ਕਿਆ ਕਿਸੇ ਵਸਤੂ ਦਾ ਧਿਆਨ 'ਚ ਆ ਜਾਏਗੀ, ਉਸ ਵੇਲੇ ਸਤਿਗੁਰੂ ਆਪਣੇ ਆਪ ਪ੍ਰਗਟ ਹੋ ਜਾਣਗੇ। ਜਦ ਤੱਕ ਅੰਤਰ ਦੇ ਵਿੱਚ ਸਤਿਗੁਰੂ ਪ੍ਰਗਟ ਨਹੀਂ ਹੁੰਦੇ, ਇਹ ਸੱਚ ਦੀ ਆਵਾਜ਼ ਨੂੰ ਨਾ ਕੋਈ ਅੱਜ ਤੱਕ ਸੁਣ ਸਕਿਆ ਹੈ, ਨਾ ਕੋਈ ਸੁਣ ਸਕੇਗਾ। ਜਦੋਂ ਵੀ ਸੁਣੇਗਾ, ਸਤਿਗੁਰੂ ਨੇ ਅੰਦਰ ਪ੍ਰਗਟ ਹੋ ਕਰਕੇ ਇਸ ਆਵਾਜ਼ ਨੂੰ ਸੁਣਾਉਣਾ ਹੈ, ਔਰ ਇਹ ਆਵਾਜ਼ ਸੁਣਨੀ ਹੈ ਆਤਮਾ ਨੇ, ਸਰੀਰ ਨੇ ਨਹੀਂ ਸੁਣਨੀ। ਸਰੀਰ ਦੇ ਕੰਨ ਤੇ ਪਹਿਲੇ ਹੀ ਸਤਿਗੁਰਾਂ ਨੇ ਬੰਦ ਕਰਾ ਤੇ ਅੰਗੂਠੇ ਦੇ ਕਰਕੇ, ਇਹ ਬਾਹਰ ਦੀਆਂ ਆਵਾਜ਼ਾਂ ਨੂੰ ਛੱਡੋ, ਇਹ ਨਿੰਦਿਆ ਨੂੰ ਸੁਣਨਾ ਛੋੜੋ। ਇਹ ਨਿੰਦਿਆ ਨਾਲ ਤੇ ਅਸੀਂ ਹੋਰ ਕਈ ਤਰੀਕੇ ਦੇ ਕਰਮ ਬਣਾ ਰਹੇ ਹਾਂ, ਬੋਲ ਕੇ ਵੀ ਔਰ ਸੁਣ ਕਰਕੇ ਵੀ, ਔਰ ਜਗਤ ਦੀ ਵਸਤੂਆਂ ਦਾ ਧਿਆਨ ਕਰਕੇ ਖਿਆਲ ਕਰਕੇ ਅਜੇ ਕਦੀ ਸਤਿਗੁਰੂ ਨੂੰ ਅੰਦਰ ਦੇ ਵਿੱਚ ਦੇਖ ਨਹੀਂ ਸਕਦੇ। ਬਾਣੀ ਜਿਹੜੀ ਤੁੱਕਾ ਲਈ ਉਹਦੇ ਸਪਸ਼ਟ ਹੈ, ਸਦਾ ਹਜ਼ੂਰ ਹਾਜ਼ਰ ਨਾਜ਼ਰ ਹੈ, ਔਰ ਦਿਸਦਾ ਕਦੋਂ ਹੈ? ਸ਼ਬਦ ਦੀ ਕਮਾਈ ਦੇ ਨਾਲ। ਹੁਣ ਸ਼ਬਦ ਦੀ ਕਮਾਈ ਕਿਸ ਤਰੀਕੇ ਨਾਲ ਹੈ? ਦੋ ਚਾਰ ਸ਼ਬਦਾਂ ਨੂੰ ਦੁਹਰਾ ਲੈਣ ਦੇ ਨਾਲ ਸ਼ਬਦ ਦੀ ਕਮਾਈ ਨਹੀਂ ਹੈ, ਇਹ ਪ੍ਰੈਕਟੀਕਲ ਤੌਰ ਤੇ ਉਪਦੇਸ਼ਾਂ ਦੇ ਉੱਪਰ ਅਮਲ ਕਰਕੇ ਸ਼ਬਦ ਦੀ ਕਮਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਜਦ ਤੱਕ ਅਸੀਂ ਬਾਹਰ ਦਾ ਮਜ਼ਬੂਨ ਪੂਰਾ ਨਹੀਂ ਕਰ ਲੈਂਦੇ, ਅੰਦਰ ਦੇ ਮਜ਼ਬੂਨ ਦੇ ਉੱਪਰ ਅਸੀਂ ਪੈਰ ਰੱਖ ਹੀ ਨਹੀਂ ਸਕਦੇ। ਇਹ ਸਿਰਫ ਸਾਡੀ ਬਗ ਵਾਲੀ ਭਗਤੀ ਹੈ ਕਿ ਬਾਹਰੋਂ ਅਸੀਂ ਝੂਠੇ ਹਾਂ ਔਰ ਅੰਤਰ ਦੇ ਵਿੱਚ ਸੱਚਾ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸੇ ਕਰਕੇ ਉਸਨੂੰ ਬਗ ਦੀ ਭਗਤੀ ਕਹੀ ਹੈ। ਔਰ ਇਹ ਬਗ ਦੀ ਭਗਤੀ ਸਾਰਥਕ ਹੋ ਜਾਂਦੀ ਹੈ ਜਦੋਂ ਅਸੀਂ ਬਾਹਰੋਂ ਸੱਚੇ ਹੋ ਜਾਂਦੇ ਹਾਂ, ਅਮਲੀ ਜਾਮਾ ਪਹਿਲਾ ਦਿੰਦੇ ਹਾਂ। ਸੋ ਇਸ ਮਜ਼ਮੂਨ ਦਾ ਇੱਕੋ ਹੀ ਨਿਚੋੜ ਨਿਕਲਦਾ ਹੈ ਰੂਹਾਨੀਅਤ ਦਾ, ਕਿ ਇਹ ਆਤਮਾ ਔਰ ਪਰਮਾਤਮਾ ਦਾ ਵਿਸ਼ੇ ਹੈ, ਆਤਮਾ ਪਰਮਾਤਮਾ ਦਾ ਅੰਸ਼ ਹੈ। ਅਗਰ ਇਹ ਅੰਸ਼ ਸੱਚਮੁੱਚ ਆਪਣੇ ਅੰਦਰ ਤੜਫ ਪੈਦਾ ਕਰ ਲਵੇ, ਆਪਣੇ 'ਚ ਮੂਲ ਦੀ ਸਮਾਣ ਦੀ ਉਹ ਕੋਸ਼ਿਸ਼ ਉਹ ਹਵਸ ਜਾਰੀ ਕਰੇ ਕਿ ਮੈਂ ਮੂਲ 'ਚ ਸਮਾਉਣਾ ਚਾਹੁੰਦੀ ਹਾਂ, ਤੇ ਜ਼ਰੂਰੀ ਗੱਲ ਹੈ ਕਿ ਬਾਹਰੋਂ ਉਹਦਾ ਖਿਆਲ ਆਪਣੇ ਆਪ ਹੀ ਨਿਕਲਣ ਲੱਗ ਜਾਏਗਾ। ਪਰ ਇਹ ਆਤਮਾ ਦਾ ਜਪ ਚਾਹੀਦਾ ਹੈ, ਉਹ ਜੋ ਇੱਕ ਘੜੀ ਜਪਦੀ ਹੈ ਉਹ ਆਤਮਾ ਦਾ ਸਿਮਰਨ ਹੈ। ਜਿਸ ਵੇਲੇ ਜਪ ਪੂਰਾ ਹੋ ਜਾਂਦਾ ਹੈ ਬਾਹਰ ਦਾ, ਸਤਿਗੁਰੂ ਅੰਦਰ ਦੇ ਵਿੱਚ ਆਪ ਹੀ ਇਸ ਜਪ ਨੂੰ ਬੰਦ ਕਰਾ ਕਰਕੇ ਇਸ ਆਤਮਾ ਨੂੰ ਉਹ ਜਪ ਦਿੰਦੇ ਨੇ। ਕਿਹੜਾ ਜਪ ਦਿੰਦੇ ਨੇ? ਖਿਆਲ ਦਾ ਜਪ। ਔਰ ਕਿਹੜੀ ਆਵਾਜ਼ ਸੁਣਾਉਂਦੇ ਨੇ? ਉਸ ਪਰਮਾਤਮਾ ਦੀ ਸੱਚ ਦੀ ਆਵਾਜ਼ ਸੁਣਾਉਂਦੇ ਨੇ। ਯਾਨੀ ਕਿ ਇਹ ਜ਼ਬਾਨ ਅੱਖ ਔਰ ਕੰਨ ਅੰਤਰ ਦੇ ਵਿੱਚ ਕੰਮ ਨਹੀਂ ਕਰਦੇ। ਇਸੇ ਕਰਕੇ ਬਾਣੀ ਦੇ ਵਿੱਚ ਅੱਖੀ ਬਾਜੂ ਬੋਲਣਾ ਦਾ ਜੋ ਸ਼ਬਦ ਹੈ ਉਸਦਾ ਇਹੀ ਭਾਵ ਹੈ ਕਿ ਇਹਨਾਂ ਦੇ ਨਾਲ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਔਰ ਉਸ ਨੂੰ ਪ੍ਰਾਪਤ ਕਰਨ ਲਈ ਇਹ ਵਿਧੀ ਬਾਹਰੋਂ ਸ਼ੁਰੂ ਹੁੰਦੀ ਹੈ, ਸਿੱਧਾ ਅੰਦਰ ਪੈਰ ਨਹੀਂ ਰੱਖਿਆ ਜਾਂਦਾ। ਇਸ ਕਰਕੇ ਇਸ ਉਪਦੇਸ਼ ਨੂੰ ਅੱਛੇ ਤਰੀਕੇ ਨਾਲ ਵਿਚਾਰ ਕਰੋ ਕਿ ਜਦ ਤੱਕ ਅਸੀਂ ਬਾਹਰ ਦਾ ਮਜ਼ਮੂਨ ਪੂਰਾ ਨਹੀਂ ਕਰ ਲੈਂਦੇ, ਜਿੰਦੇ ਜਾਗਦੇ ਚਲਦੇ ਫਿਰਦੇ, ਤਦ ਤੱਕ ਅਸੀਂ ਅੰਦਰ ਦਾ ਉਸ ਸੱਚ ਦੀ ਆਵਾਜ਼ ਨੂੰ ਸਿਰਫ ਅੰਗੂਠਾ ਦੇ ਕਰਕੇ ਕਦੀ ਵੀ ਨਾ ਸੁਣ ਸਕੇ ਹਾਂ, ਨਾ ਕਦੀ ਸੁਣ ਸਕਾਂਗੇ। ਜਿਸ ਵੇਲੇ ਅੰਤਰ ਦੇ ਵਿੱਚ ਦੂਸਰੀ ਪੌੜੀ ਦਾ ਪੈਰ ਪੱਕਾ ਹੋ ਜਾਂਦਾ, ਇਹ ਕਦੋਂ ਹੁੰਦਾ ਹੈ? ਜਿਸ ਵੇਲੇ ਅੰਤਰ ਦੇ ਵਿੱਚ ਸਤਿਗੁਰੂ ਨੂਰਾਨੀ ਸਰੂਪ ਵਿੱਚ ਪ੍ਰਗਟ ਹੁੰਦੇ ਨੇ, ਉਸ ਲਈ ਉਹ ਖਿਆਲ ਬਖਸ਼ਦੇ ਨੇ ਆਪਣੇ ਨੂਰਾਨੀ ਸਰੂਪ ਦਾ, ਔਰ ਆਪਣਾ ਸ਼ਬਦ ਸਰੂਪ ਦਿੰਦੇ ਨੇ। ਉਹ ਸ਼ਬਦ ਕੀ ਹੈ? ਉਹੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼। ਸਤਿਗੁਰੂ ਜੋ ਅਸੀਂ ਕਹਿੰਦੇ ਹਾਂ ਸ਼ਬਦ ਸਰੂਪ ਨੇ, ਉਹ ਪਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ। ਉਹ ਜਿਸ ਵੇਲੇ ਧੁਨ ਦਿੰਦੇ ਨੇ, ਆਵਾਜ਼ ਦਿੰਦੇ ਨੇ, ਉਸ ਆਵਾਜ਼ ਦੇ ਜ਼ਰੀਏ ਹੀ ਇਹ ਜੀਵਾਤਮਾ ਅੰਤਰ ਦੇ ਵਿੱਚ ਰੁਕ ਸਕਦੀ ਹੈ। ਹੋਰ ਕੋਈ ਵੀ ਤਾਕਤ ਇਸ ਜੀਵਾਤਮਾ ਨੂੰ, ਯਾਨੀ ਕਿ ਇਸ ਸੁਰਤ ਨੂੰ ਨਾ ਤਾਂ ਇਕੱਠਾ ਕਰ ਸਕਦੀ ਹੈ, ਨਾ ਅੰਤਰ ਦੇ ਵਿੱਚ ਟਿਕਾ ਸਕਦੀ ਹੈ। ਫਿਰ ਅਸੀਂ ਕਿਹਨੂੰ ਟਿਕਾਉਣ ਲੱਗੇ ਹੋਏ ਹਾਂ? ਅੱਜ ਜਦ ਤੱਕ ਅਸੀਂ ਬਾਹਰ ਦਾ ਖਿਆਲ ਨਹੀਂ ਛੱਡਾਂਗੇ, ਅੰਦਰ ਟਿਕ ਹੀ ਨਹੀਂ ਸਕਦੇ। ਅਸੀਂ ਵਾਰ ਵਾਰ ਜਿਹੜੀ ਫਰਿਆਦ ਕਰਦੇ ਹਾਂ ਵੀ ਅੰਦਰ ਨਹੀਂ ਟਿਕਾਵ ਹੁੰਦਾ, ਧਿਆਨ ਨਹੀਂ ਟਿਕਦਾ, ਖਿਆਲ ਨਹੀਂ ਲੱਗਦਾ, ਇਹ ਕਿਸ ਤਰ੍ਹਾਂ ਲੱਗ ਸਕਦਾ ਹੈ? ਖਿਆਲ ਤਾਂ ਇੱਕੋ ਹੀ ਹੈ, ਆਤਮਾ ਦੀ ਤਾਕਤ ਤੋਂ ਖਿਆਲ ਹੈ, ਉਸ ਨੂੰ ਮਨ ਨੇ ਬਾਹਰ ਖਿੱਚ ਲਿਆ ਹੈ। ਔਰ ਜਦ ਤੱਕ ਇਸ ਤਾਕਤ ਨੂੰ ਅਸੀਂ ਵਾਪਸ ਲੈਂਦੇ ਨਹੀਂ, ਗੁਰੂ ਦੇ ਉਪਦੇਸ਼ਾਂ ਦੇ ਉੱਪਰ ਚੱਲ ਕਰਕੇ ਔਰ ਅੰਦਰ ਇਕੱਠਾ ਨਹੀਂ ਕਰਦੇ, ਇਕੱਠਾ ਕਰਨ ਦੀ ਤਾਕਤ ਸਤਿਗੁਰੂ ਦੀ ਹੈ, ਔਰ ਬਿਨਾਂ ਸਤਿਗੁਰੂ ਦੀ ਤਾਕਤ ਦੇ ਅਸੀਂ ਇਸ ਖਿਆਲ ਨੂੰ ਅੰਤਰ ਦੇ ਵਿੱਚ ਖੜਾ ਨਹੀਂ ਰੱਖ ਸਕਦੇ ਕਿਸੇ ਕੀਮਤ ਤੇ। ਸੋ ਇਹ ਇੱਕ ਵਿਧੀ ਹੈ, ਸਤਿਗੁਰਾਂ ਨੇ ਸਾਨੂੰ ਦਿੱਤੀ ਹੈ, ਤੇ ਵਿਧੀ ਨੂੰ ਵਿਧੀ ਜਾਣ ਕਰਕੇ ਹੀ ਅਮਲ ਕਰਨਾ ਹੈ, ਪਰ ਵਿਧੀ ਨੂੰ ਹੀ ਸਭ ਕੁਛ ਸਮਝ ਕਰਕੇ ਅਮਲ ਨਹੀਂ ਕਰਨਾ। ਇਹ ਇੱਕ ਸੀਮਾ ਹੈ ਹਰ ਚੀਜ਼ ਦੀ, ਜ਼ਬਾਨ ਦੀ ਸੀਮਾ ਹੈ, ਅੱਖ ਦੀ ਸੀਮਾ ਹੈ, ਕੰਨ ਦੀ ਸੀਮਾ ਹੈ, ਉਸ ਤੋਂ ਅੱਗੇ ਇਹ ਸੀਮਾ ਯਾਨੀ ਕਿ ਆਵਾਜ਼ ਨੂੰ ਨਹੀਂ ਸੁਣ ਸਕਦੇ। ਇਸੇ ਕਰਕੇ ਅੰਦਰ ਦੇ ਵਿੱਚ ਲਿਜਾਣ ਵਾਸਤੇ ਸਤਿਗੁਰਾਂ ਨੇ ਇਸ ਜਗਤ ਤੋਂ ਮੁੱਖ ਮੋੜਨ ਦਾ ਉਪਦੇਸ਼ ਦਿੱਤਾ ਹੈ। ਜਦ ਤੱਕ ਅਸੀਂ ਇਹ ਮੁੱਖ ਜਗਤ ਤੋਂ ਨਹੀਂ ਮੋੜਾਂਗੇ, ਤਦ ਤੱਕ ਅੰਤਰ ਦੇ ਵਿੱਚ ਅਸੀਂ ਪੈਰ ਨਹੀਂ ਰੱਖ ਸਕਦੇ। ਔਰ ਇਹ ਦੂਸਰਾ ਪੈਰ ਜਿਸ ਵੇਲੇ ਪੱਕਾ ਹੋ ਜਾਂਦਾ ਹੈ, ਉਸੇ ਵੇਲੇ ਸਤਿਗੁਰੂ ਅੰਤਰ ਦੇ ਵਿੱਚ ਇਸ ਸੱਚ ਦੀ ਆਵਾਜ਼ ਨੂੰ ਦਿੰਦੇ ਨੇ। ਔਰ ਇਸ ਸੱਚ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਮਤ ਕੋਈ ਜਾਣੇ ਕਿ ਇਹ ਮਜ਼ਬੂਨ ਇੱਥੇ ਪੂਰਾ ਹੋ ਜਾਂਦਾ ਹੈ। ਇਹ ਜਿਸ ਤਰ੍ਹਾਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਹੋ ਜਾਂਦੀ, ਉਸ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈਣਾ ਪੈਂਦਾ ਹੈ, ਉਸੇ ਤਰੀਕੇ ਦੇ ਨਾਲ ਇਹ ਮੈਟ੍ਰਿਕ ਦੀ ਪੜ੍ਹਾਈ ਕਿਹੜੀ ਹੈ ਕਿ ਇਹ ਬਾਹਰ ਦਾ ਮਜ਼ਬੂਨ ਜਦੋਂ ਪੂਰਾ ਹੋ ਜਾਂਦਾ ਹੈ, ਉਸ ਵੇਲੇ ਅੰਤਰ ਦਾ ਮਜ਼ਬੂਨ ਸ਼ੁਰੂ ਹੁੰਦਾ, ਯਾਨੀ ਕਿ ਅੰਤਰ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਅਸੀਂ ਤਾਂ ਇਹੀ ਸੁਣ ਕੇ ਬੈਠੇ ਹਾਂ ਕਿ ਜਿਸ ਵੇਲੇ ਅੰਤਰ ਦੀ ਆਵਾਜ਼ ਸੁਣਾਈ ਦੇ ਤੀ ਸਾਡੀ ਮੁਕਤੀ ਹੋ ਗਈ, ਇਹ ਵੀ ਆਪਣਾ ਜੋ ਹੰਕਾਰ ਹੈ ਅੰਦਰੋਂ ਕੱਢ ਦਿਓ ਕਿ ਆਵਾਜ਼ ਸੁਣ ਕੇ ਮੁਕਤੀ ਹੋ ਜਾਏਗੀ। आवाज सुनन तो बाद ते पौड़ियां चढ़निया ने असी बाकी दियां 13 पौड़ियां बाकी ने और हर पौड़ी ते जो उपदेश देना वो सतगुरु ने अंतर दे विच देना है तो वो अंतर दी क्लास लगती है। बाहर दी क्लास ते सतगुरु ने 2-2.5 घंटे खत्म कर दी, अंदर दी क्लास ते सतगुरु कई कई दिन लेंदे ने तद जा करके जीवात्मा इस काबल बनती है कि यह सारे मंडलों नू पार करके अपने उस मूल का दीदार कर सके जिसनू सतपुरुष किया जाता है और उस अवस्था नू असी जो है मुक्ति की अवस्था कहते हैं। बाकी सारिया अवस्था जो ने आवागमन दे विच ने अधूरिया अवस्था ने, इस करके इस मजमून नू बड़े अच्छे और प्यार दे नाल इसका विचार करना है ता ही जा करके असी सच दे मजमून नू पहचान पावांगे और इस उपर चल करके इस जीवात्मा का पुन खट पावांगे। जो बाणी जो सतगुरु ने लई है गुरु अमरदास जी की बाणी है, इस बाणी दे विच भी इस आवाज नू बड़े अच्छे तरीके नाल स्पष्ट किया है उन्होंने। जिया अंदर जी शब्द है जग सह मिलावा होई, जिया के अंदर 84 लाख जीव जड़े जीवरे ने उन्होंने अंदर जान केड़ी है, आत्मा की जान है उन्होंने अंदर, आत्मा जान है हूँ आत्मा किस दे उपर टिकी हुई है उसका आधार की है वो बाणी स्पष्ट करती है। सतगुरु उपदेश करते हैं कि उसका आधार यह शब्द है, इस आवाज नू इना तुकां दे विच गुरु साहबां ने शब्द कह करके पुकारिया है, तानी के शब्द जो है इस आत्मा का आधार है और इसी शब्द के आधार के उपर टिक करके यानी कि अंतर का जो मजबून है जो ख्याल है जो आवाज है आवाज के उपर टिकती है जीवात्मा और ता ही वह पौड़ी दर पौड़ी चढ़ती हुई उस अपने मूल नू प्राप्त कर सकती है, ता ही वह मिलन होंदा है आत्मा और परमात्मा का इस आवाज के उपर अमल करके प्राप्त करके शब्द के उपर चल करके ही यह जीवात्मा जो है इस आवागमन तो मुक्त होंदी है। शब्द प्रगट हुई उसका की भाव है, बिना शब्द दे बिना आवाज दे यह जगत जो है यह अंधेरे दे विच है। अंधेरे का की भाव है, अंधेरे का पहला भाव जो रूहानियत का है वह है परले और मां परले। परले दे विच त्रिकुटी तक की रचना जो है वह समाप्त हो जाती है और महापरले दे विच महाकारण तक की रचना सत लोक के नीचे तक की जो रचना है वह सारी खत्म हो जाती है। तो यह एक ऐसी रचना है जो खत्म हो जाती है जिसनों अंधेरा किया गया है, जगत का अंधेरा। बिन शब्द है जग अंधेर है, शब्द है प्रगट हुई और जिसले परले और महापरले के बाद यह सारी जगत रचना खत्म हो जाती है, एक अंधेरा व्याप्त हो जाता है इस जगत दे विच और फिर दोबारा तो यह रचना की जो उत्पत्ति है वो इस परमात्मा की आवाज के नाल ही फिर बनती है। फिर यह रचना जो है 1-2-3 करके इस आवाज के नाल ही उत्पन्न होती है। उस दे अगली पौड़ी के विच गुरु साहबां ने शब्द जो है स्पष्ट किया है, बिल शब्द है जग अंधेर है। इस अंधेरे तो बाद जो जगत की रचना होती है उसका की भाव है, वह किस तरह बने। बिन शब्द है जाने से अन्ने बोले से कित आए संसारा, यानी कि इस आवाज नू सुने बगैर इस जगत दे विच असी अन्ने और बहरे हाँ, बाहरों भी और अंदरों भी। अंतर दे विच अन्ने और बहरे का की भाव है, अंदर का भाव यह है कि जब तक ये आत्मा सिमटेगी नहीं इस आवाज नू सुन नहीं सकती और जब तक ना सुन नहीं सकती निरत काम नहीं करती, ना देखण की शक्ति काम करती है ना सुनने की शक्ति काम करती है, यानी कि अंदरों अन्ने और बोले हाँ। जब अंदरों असी अन्ने और बोड़े हाँ तो साडा संसार दे विच आना किस काम का, यानी कि संसार दे विच आना जो है साडा ये निरर्थक हो जाता, यानी कि मनुखे जन्म विच आ करके अगर किसी जीवात्मा ने इस सच की आवाज नू जो परमात्मा की आवाज है इस नू अगर नहीं सुनिया है तो जान लेना कि उसकी आवागमन पक्की है, मनुखा जन्म जो है उसका विरथा चला जाता है। हर रस ना पाया विरथा जन्म गवाया जम्मे वारो वारा, यानी कि हरी का रस की है। और फिर दोबारा स्पष्ट करते हैं कि हरी का रस जो है ये परमात्मा की आवाज है, इस आवाज नू उन्होंने हरी का रस कह करके पुकारिया है। ये हरी का रस अगर किसी जीवात्मा ने प्राप्त नहीं किया तो उसने अपना जन्म गवा करके अपनी आवागमन यानी कि 84 लाख जामा पक्का किया है। इस 84 लाख जामे नू पक्का करने का भाव है कि बार बार जमना और बार बार मरना। साहब मेरा सदा है जिससे शब्द कमाई, साहब किसनू क्या है, साहब क्या है सतगुरु नू। सतगुरु सदा हाजर नाजर है, बिना सतगुरु दे उपदेश दे रहमत दे उन्हां दी दया दे ਇਹ ਜਨਮ ਮਨੁੱਖਾ ਹੋ ਹੀ ਨਹੀਂ ਸਕਦਾ। ਔਰ ਇਹ ਮਨੁੱਖਾ ਜਨਮ ਜਦੋਂ ਵੀ ਮਿਲੇਗਾ ਸਤਿਗੁਰਾਂ ਦੀ ਹਾਜ਼ਰ ਨਾਜ਼ਰ ਯਾਨੀ ਕਿ ਉਹਨਾਂ ਦੀ ਰਹਿਮਤ ਔਰ ਦਇਆ ਦੇ ਨਾਲ ਮਿਲੇਗਾ। ਜਦ ਉਹਨਾਂ ਨੇ ਇਤਨੀ ਰਹਿਮਤ ਕਰ ਦਿੱਤੀ ਤਾਂ ਕਿਆ ਸਾਨੂੰ ਭੁੱਲੇ ਬੈਠੇ ਨੇ? ਉਹ ਸਾਡੇ ਅੰਤਰ ਦੇ ਵਿੱਚ ਹਮੇਸ਼ਾ ਹਾਜ਼ਰ ਨਾਜ਼ਰ ਬੈਠੇ ਨੇ। ਜਿਸੇ ਸ਼ਬਦ ਕਮਾਈ ਅਸੀਂ ਕਹਿੰਦੇ ਹਾਂ ਸਤਿਗੁਰੂ ਪ੍ਰਗਟ ਹੋਣ, ਸਤਿਗੁਰੂ ਨਜ਼ਰ ਨਹੀਂ ਆਉਂਦੇ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਇਹ ਕਦੋਂ ਨਜ਼ਰ ਆਉਣਗੇ? ਇਹ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਇਸ ਆਵਾਜ਼ ਦੀ ਕਮਾਈ ਕਰਾਂਗੇ। ਆਵਾਜ਼ ਦੀ ਕਮਾਈ ਕਿਸ ਤਰ੍ਹਾਂ ਹੋਏਗੀ? ਜਦੋਂ ਅਸੀਂ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਪ੍ਰੈਕਟੀਕਲ ਤੌਰ 'ਤੇ ਅਮਲ ਕਰਾਂਗੇ, ਔਰ ਇਹ ਅਮਲ ਹੀ ਸਾਨੂੰ ਉਸ ਮੁਕਾਮ 'ਤੇ ਲੈ ਕਰਕੇ ਜਾਏਗਾ ਜਦੋਂ ਸਤਿਗੁਰੂ ਸੱਚਮੁੱਚ ਅੰਦਰ ਦੇ ਵਿੱਚ ਪ੍ਰਗਟ ਹੋ ਕਰਕੇ ਸਾਨੂੰ ਇਹ ਸੱਚ ਦੀ ਆਵਾਜ਼ ਸੁਣਾਉਣਗੇ, ਔਰ ਉਸ ਆਵਾਜ਼ ਨੂੰ ਸੁਣ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਸ ਆਵਾਗਮਨ 'ਚੋਂ ਨਿਕਲੇਗੀ। ਉਹ ਆਵਾਣੀ ਕਦੇ ਨਾਹੀਂ, ਨਾ ਆਵੇ ਨਾ ਜਾਏ। ਉਹ ਸਤਿਗੁਰੂ ਕੌਣ ਨੇ? ਉਹ ਵਿਨਾਸ਼ ਤੋਂ ਪਰੇ ਨੇ, ਯਾਨੀ ਕਿ ਆਵਾਗਮਨ ਤੋਂ ਦੂਰ ਨੇ, ਰਹਿਤ ਨੇ, ਯਾਨੀ ਕਿ ਪਰਲੇ ਔਰ ਮਹਾਂਪਰਲੇ ਤੋਂ ਪਰੇ ਨੇ। ਸੱਚਖੰਡ ਦਾ ਜੋ ਮੁਲਕ ਹੈ ਇਹ ਆਵਾਗਮਨ ਤੋਂ ਪਰੇ ਹੈ। ਤਾਂ ਕਿਆ ਸਤਿਗੁਰੂ ਉੱਥੋਂ ਆਉਂਦੇ ਨੇ ਅਤੇ ਉਹ ਆਵਾਗਮਨ ਦੇ ਵਿੱਚ ਥੋੜ੍ਹੀ ਨੇ? ਉਹ ਤਾਂ ਸਿਰਫ ਸਾਨੂੰ ਕੱਢਣ ਵਾਸਤੇ ਇਸ ਮੁਲਕ ਦੇ ਵਿੱਚ ਆਉਂਦੇ ਨੇ, ਸਿਰਫ ਇਸ ਆਤਮਾ ਦੀ ਉਸ ਪੁਕਾਰ ਨੂੰ ਪਹਿਚਾਣ ਕਰਕੇ, ਸੁਣ ਕਰਕੇ। ਕਿਉਂਕਿ ਸਤਿਪੁਰਸ਼ ਦਾ ਇਹ ਵਾਅਦਾ ਸੀ ਜੀਵਾਤਮਾ ਦੇ ਨਾਲ ਕਿ ਅਗਰ ਤੁਸੀਂ ਮੂਲ ਦੇ ਵਿੱਚ ਸਮਾਉਣਾ ਚਾਹੁੰਦੇ ਹੋ ਤਾਂ ਅਸੀਂ ਆਪਣੇ ਦੂਤ ਸਤਿਗੁਰਾਂ ਨੂੰ ਭੇਜਿਆ ਕਰਾਂਗੇ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਸੁਣ ਕਰਕੇ ਵਾਪਸ ਆ ਜਾਣਾ ਹੈ। ਅਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਸਤਿਗੁਰੂ ਦੀ ਆਵਾਜ਼ ਨੂੰ ਨਹੀਂ ਨਾ ਪਛਾਣਿਆ, ਉਹਨਾਂ ਨੇ ਪਰਮਾਤਮਾ ਦੀ ਆਵਾਜ਼ ਨੂੰ ਵੀ ਨਹੀਂ ਪਛਾਣਿਆ, ਔਰ ਜਿਨ੍ਹਾਂ ਨੇ ਸਤਿਗੁਰੂ ਦੀ ਆਵਾਜ਼ ਨੂੰ ਪਛਾਣ ਲਿਆ ਉਹਨਾਂ ਨੇ ਪਰਮਾਤਮਾ ਦੀ ਆਵਾਜ਼ ਵਾਲੇ ਪਾਸੇ ਮੂੰਹ ਕਰ ਲਿਆ। ਉਸ ਤੋਂ ਬਾਅਦ ਫਿਰ ਸਤਿਗੁਰਾਂ ਦੀ ਐਸੀ ਰਹਿਮਤ ਹੈ ਕਿ ਉਸ ਨੂੰ ਆਵਾਗਮਨ ਦੇ ਵਿੱਚ ਨਹੀਂ ਆਉਣਾ ਪੈਂਦਾ। ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਨੇ ਕਿ ਜਿਨ੍ਹਾਂ ਅੰਤਰ ਸ਼ਬਦ ਆਪ ਪਛਾਣਾ ਗਦਮਤ ਤਿੰਨ ਹੀ ਪਾਈ। ਜਿਨ੍ਹਾਂ ਨੇ ਹੁਣ ਆਪ ਪਛਾਣੇ ਦਾ ਕੀ ਭਾਵ ਹੈ? ਇਹਦੇ ਵਿੱਚ ਉਦਮ ਦਾ ਹੁਕਮ ਸਤਿਗੁਰੂ ਦਿੰਦੇ ਨੇ। ਆਪ ਪਛਾਣਨ ਦਾ ਭਾਵ ਇਹ ਹੈ ਕਿ ਜਿਹੜੀ ਜੀਵਾਤਮਾ ਸਤਿਗੁਰਾਂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਦੀ ਹੈ ਉਹ ਆਪਣੇ ਅੰਦਰ ਇਸ ਆਵਾਜ਼ ਨੂੰ ਸੁਣਦੀ ਹੈ, ਔਰ ਬਿਨਾਂ ਇਸ ਦੀ ਇਸ ਆਵਾਜ਼ ਨੂੰ ਸੁਣਿਆ ਗਤੀ ਨਹੀਂ ਹੋ ਸਕਦੀ ਇਸ ਜੀਵਾਤਮਾ ਦੀ। ਇਹ ਤੀਸਰੀ ਪੌੜੀ ਤੋਂ ਬਾਅਦ ਦਾ ਮੁਕਾਮ ਜੋ ਹੈ ਸਤਿਗੁਰੂ ਇਸ਼ਾਰਾ ਕਰ ਰਹੇ ਨੇ ਕਿ ਜਿਸਲੇ ਅੰਤਰ ਦੇ ਵਿੱਚ ਖਿਆਲ ਪੱਕਾ ਹੋ ਜਾਂਦਾ ਹੈ, ਸਤਿਗੁਰੂ ਆਵਾਜ਼ ਸੁਣਾ ਦਿੰਦੇ ਨੇ, ਉਸ ਤੋਂ ਬਾਅਦ ਇਸ ਦੀ ਗਤੀ ਕਦੋਂ ਹੁੰਦੀ ਹੈ? ਜਦੋਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੀ ਹੈ ਇਹ ਜੀਵਾਤਮਾ। ਜਿਉਂ ਜਿਉਂ ਆਵਾਜ਼ ਨੂੰ ਸੁਣਦੀ ਹੈ ਉਹਦਾ ਖਿਆਲ ਪੱਕਾ ਹੁੰਦਾ ਹੈ, ਜਿਉਂ ਜਿਉਂ ਉਹਦਾ ਖਿਆਲ ਪੱਕਾ ਹੁੰਦਾ ਹੈ ਉਹਦੀ ਉਸ ਆਵਾਜ਼ ਦੇ ਨਾਲ ਪ੍ਰੀਤ ਪੱਕੀ ਹੁੰਦੀ ਹੈ, ਔਰ ਬਿਨਾਂ ਪ੍ਰੀਤ ਦੇ ਕਦੇ ਵੀ ਜੀਵਾਤਮਾ ਅੰਤਰ ਦੀ ਗਤੀ ਪ੍ਰਾਪਤ ਨਹੀਂ ਕਰ ਸਕਦੀ। ਜੋ ਹੰਸ ਦੀ ਗਤੀ ਹੈ ਉਹ ਉਸ ਆਵਾਜ਼ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹ ਫਿਰ ਜਿਉਂ ਜਿਉਂ ਇਹਦੀ ਪ੍ਰੀਤ ਪੱਕੀ ਹੁੰਦੀ ਜਾਂਦੀ ਹੈ ਉਹਦੀ ਗਤੀ ਹੋਈ ਜਾਂਦੀ ਹੈ, ਯਾਨੀ ਕਿ ਉਹ ਪੌੜੀ ਦਰ ਪੌੜੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਉੱਪਰ ਚੜ੍ਹਾਈ ਸ਼ੁਰੂ ਕਰ ਦਿੰਦੀ ਹੈ ਔਰ ਆਪਣੇ ਤੁਰ ਮੁਕਾਮ ਪਹੁੰਚ ਜਾਂਦੀ ਹੈ। ਇਹ ਮਨ ਮਨੁਆ ਸੁਣ ਸਮਾਧ ਲਗਾਵੇ। ਹੁਣ ਸੁਣ ਸਮਾਧ ਕਿਹੜੀ ਹੈ? ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਇਸ ਜਗਤ ਦੇ ਵਿੱਚ ਜਿਤਨੇ ਵੀ ਅਸੀਂ ਵਿਧੀਆਂ ਦਾ ਇਸਤੇਮਾਲ ਕਰ ਰਹੇ ਹਾਂ, ਜਿਤਨੇ ਵੀ ਕਰਮ ਕਰ ਰਹੇ ਹਾਂ, ਕਦੇ ਵੀ ਅਸੀਂ ਇਸ ਮਨ ਨੂੰ ਨਿਸ਼ਚਲ ਨਹੀਂ ਕਰ ਸਕਦੇ। ਇਹ ਅਟਲ ਫੈਸਲਾ ਹੈ, ਇਹ ਨਿਯਮ ਹੈ। ਇਹ ਜਦੋਂ ਵੀ ਨਿਸ਼ਚਲ ਹੋਏਗਾ ਇਹ ਪਰਮਾਤਮਾ ਦੀ ਇਸ ਸੱਚ ਦੀ ਆਵਾਜ਼ ਨੂੰ ਸੁਣ ਕਰਕੇ ਹੀ ਨਿਸ਼ਚਲ ਹੋਏਗਾ। ਕੋਈ ਇਸ਼ਾਰਾ ਇਸ ਤੁਕ ਦੇ ਵਿੱਚ ਹੈ, ਇਹ ਮਨਵਾ ਸੁਣ ਸਮਾਧ ਲਗਾਵੇ ਜੋਤੀ ਜੋਤ ਮਿਲਾਈ। ਔਰ ਜਿਸਲੇ ਇਹ ਜਗਤ ਦੇ ਵਿੱਚ ਰਮਿਆ ਹੋਇਆ ਹੈ ਇਹਦੀ ਸਮਾਧੀ ਨਹੀਂ ਲੱਗ ਸਕਦੀ, ਔਰ ਜਦੋਂ ਇਸ ਆਵਾਜ਼ ਨੂੰ ਸੁਣ ਲੈਂਦਾ ਹੈ ਨਾ ਫਿਰ ਇਹ ਅੰਗੂਠਾ ਦੇਣ ਦੀ ਲੋੜ ਨਹੀਂ ਪੈਂਦੀ। ਇਹ ਜਗਤ ਦੀਆਂ ਆਵਾਜ਼ਾਂ ਤੋਂ ਆਪਣੇ ਆਪ ਹੀ ਨਿਕਲ ਜਾਂਦਾ ਹੈ ਸੁਣ ਸਮਾਧ ਦੇ ਵਿੱਚ, ਯਾਨੀ ਕਿ ਜਿਸਲੇ ਪੌੜੀ ਦਰ ਪੌੜੀ ਚੜ੍ਹਦਾ ਹੋਇਆ ਇਹ ਬ੍ਰਹਮ ਦੇ ਵਿੱਚ ਪਹੁੰਚਦਾ ਹੈ ਨਾ, ਇਹ ਬ੍ਰਹਮ ਦਾ ਅੰਸ਼ ਹੈ, ਇਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ, ਉਸਲੇ ਜੜ ਔਰ ਚੇਤਨ ਦੀ ਗੰਢ ਜੋ ਹੈ ਨਾ ਸੱਚੀ ਗੰਢ ਖੁੱਲਦੀ ਹੈ। ਉਸ ਤੋਂ ਪਹਿਲੇ ਅਸੀਂ ਕਹਿ ਵੀ ਦਈਏ ਕਿ ਮਨ ਨੂੰ ਅਸੀਂ ਕਾਬੂ ਕਰ ਲਿਆ, ਵਿਕਾਰਾਂ ਚੋਂ ਕੱਢ ਲਿਆ, ਇਹ ਸਭ ਭ੍ਰਮ ਹੈ, ਇੱਕ ਸੀਮਾ ਤੱਕ ਇਹਦਾ ਲਾਭ ਮਿਲਦਾ। ਇਹ ਵੀ ਨਹੀਂ ਵਿਚਾਰ ਕਰਨਾ ਕਿ ਸਾਨੂੰ ਕੁਝ ਵੀ ਲਾਭ ਨਹੀਂ ਮਿਲਦਾ, ਉਪਦੇਸ਼ਾਂ ਨੂੰ ਅੱਛੇ ਤਰੀਕੇ ਨਾਲ ਵਿਚਾਰ ਕਰੋ। ਲਾਭ ਮਿਲਦਾ ਹੈ ਪਰ ਹਰ ਲਾਭ ਦੀ ਇੱਕ ਸੀਮਾ ਹੈ, ਥੋੜ੍ਹਾ ਬਹੁਤ ਲਾਭ ਹੈ, ਔਰ ਅਸੀਂ ਥੋੜ੍ਹੇ ਬਹੁਤ ਲਾਭ ਨੂੰ ਪ੍ਰਾਪਤ ਕਰਕੇ ਉਸ ਵੱਡੇ ਲਾਭ ਦੀ ਪ੍ਰਾਪਤੀ ਕਰਨੀ ਹੈ, ਜਿਸ ਲਾਭ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਦਾ ਪੁੰਨ ਹੈ ਕਿ ਇਹ ਆਵਾਗਮਨ ਤੋਂ ਨਿਕਲ ਜਾਣਾ। ਤਾਂ ਹੀ ਉਹ ਮਨ ਜੋ ਹੈ ਸੁਣ ਸਮਾਧ ਦਾ ਭਾਵ ਇਹੀ ਹੈ ਕਿ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ, ਜੋਤੀ ਜੋਤ ਸਮਾਈ, ਅਤੇ ਉਹ ਜੋਤ ਜਿਹੜੀ ਹੈ ਯਾਨੀ ਕਿ ਜੋਤ ਦਾ ਇਸ਼ਾਰਾ ਹੈ ਜੀਵਾਤਮਾ ਦੀ ਤਰਫ, ਉਸ ਲਈ ਜੀਵਾਤਮਾ ਜੋ ਹੈ 12 ਸੂਰਜ ਪ੍ਰਗਟ ਹੁੰਦੇ ਨੇ, ਉਹ ਜੋਤ ਜਿਹੜੀ ਹੈ ਉਸ ਪਰਮ ਜੋਤ ਦੇ ਵਿੱਚ ਸਤਿਪੁਰਸ਼ ਦੇ ਵਿੱਚ ਲੀਨ ਹੋ ਜਾਂਦੀ ਹੈ। ਉਹ ਤਾਂ ਹੀ ਲੀਨ ਹੋ ਸਕਦੀ ਹੈ ਜਦੋਂ ਜੜ ਔਰ ਚੇਤਨ ਦੀ ਗੰਢ ਖੁੱਲੇ, ਔਰ ਇਹ ਤਾਂ ਹੀ ਖੁੱਲਦੀ ਹੈ ਜਦੋਂ ਜੀਵਾਤਮਾ ਉਦਮ ਕਰਕੇ ਆਪਣੇ ਅੰਦਰ ਦੇ ਵਿੱਚ ਉਸ ਆਵਾਜ਼ ਦੀ ਪਛਾਣ ਕਰਦੀ ਹੈ। ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰਦੇ ਨੇ, ਸ਼ਬਦ ਮਰੇ ਸੋ ਮਰ ਰਹੇ ਫਿਰ ਨਾ ਮਰਿਆ ਦੂਜੀ ਵਾਰ। ਹੁਣ ਸ਼ਬਦ ਦਾ ਮਰਨਾ ਕੀ ਹੈ? ਸ਼ਬਦ ਦਾ ਮਰਨੇ ਦਾ ਭਾਵ ਇਹ ਹੈ ਕਿ ਜਦੋਂ ਪੌੜੀਆਂ ਦੋ ਚੜ੍ਹ ਕੇ ਜੀਵਾਤਮਾ ਅੰਤਰ ਦੇ ਵਿੱਚ ਸਤਿਗੁਰੂ ਦੀ ਰਹਿਮਤ ਦੇ ਨਾਲ ਇਸ ਆਵਾਜ਼ ਨੂੰ ਸੁਣਦੀ ਹੈ, ਉਹ ਕਦੋਂ ਸੁਣਦੀ ਹੈ? ਜਦੋਂ ਜੀਵਾਤਮਾ ਜੀਂਦੇ ਜੀ ਇਸ ਸਰੀਰ ਦੇ ਵਿੱਚੋਂ ਸੁਰਤ ਨੂੰ ਸਮੇਟਦੀ ਹੈ। ਇਸ ਨੂੰ ਸੁਰਤ ਨੂੰ ਸਮੇਟਣ ਨੂੰ ਕੀ ਕਿਹਾ ਗਿਆ? ਸ਼ਬਦ ਦੇ ਵਿੱਚ ਮਰਨਾ। ਔਰ ਜਿਹੜਾ ਜੀਂਦੇ ਜੀ ਇੱਕ ਵਾਰੀ ਇਸ ਸ਼ਬਦ ਦੇ ਵਿੱਚ ਮਰ ਜਾਂਦਾ ਹੈ, ਉਸ ਆਵਾਜ਼ ਨੂੰ ਸੁਣ ਲੈਂਦਾ, ਉਸ ਨੂੰ ਫਿਰ ਦੁਬਾਰਾ ਮਰਨਾ ਨਹੀਂ ਪੈਂਦਾ, ਯਾਨੀ ਕਿ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਣਾ ਪੈਂਦਾ। ਇਸ ਦਾ ਅਧੂਰਾ ਅਰਥ ਨਹੀਂ ਕੱਢਣਾ ਕਿ ਇੱਕ ਵਾਰੀ ਸੁਣ ਲੈਣ ਦੇ ਨਾਲ ਹੀ ਜੀਵਾਤਮਾ ਮੁਕਤ ਹੋ ਜਾਂਦੀ ਹੈ, ਨਹੀਂ। ਜੀਵਾਤਮਾ ਇੱਕ ਵਾਰੀ ਸੁਣਨ ਤੋਂ ਬਾਅਦ ਦੀ ਜਿਹੜੀ ਪੜ੍ਹਾਈ ਹੈ, BA MA ਦੀ ਜਿਸ ਨੂੰ ਪੜ੍ਹਾਈ ਅਸੀਂ ਕਹਿੰਦੇ ਹਾਂ, ਜਿਹੜੇ ਮੁਲਕ ਤੱਕ ਅਸੀਂ ਜਾਵਾਂਗੇ ਉੱਧਰ ਤੱਕ ਦੀ ਸਾਨੂੰ ਡਿਗਰੀ ਮਿਲੇਗੀ, ਯਾਨੀ ਕਿ ਉਸ ਤੋਂ ਬਾਅਦ ਮਿਹਨਤ ਕਰਨੀ ਪੈਂਦੀ ਹੈ, ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਹੋਰ ਲੰਬੀ ਕਲਾਸ ਜੋ ਹੈ ਸਾਨੂੰ ਅਟੈਂਡ ਕਰਨੀ ਪੈਂਦੀ ਹੈ, ਤਾਂ ਜਾ ਕਰਕੇ ਜੀਵਾਤਮਾ ਜੋ ਹੈ ਇਸ ਆਵਾਗਮਨ ਤੋਂ ਮੁਕਤ ਹੁੰਦੀ ਹੈ। ਸ਼ਬਦ ਮਰੇ ਸੋ ਮਰ ਰਹੇ ਫਿਰ ਨਾ ਮਰਿਆ ਦੂਜੀ ਵਾਰ, ਸ਼ਬਦ ਹੈ ਇਸੇ ਮਾਰ, ਸ਼ਬਦ ਹੈ ਇਸੇ ਪਾਈਏ, ਹਰ ਨਾਮ ਹੈ ਲਗਾ ਪਿਆਰ, ਯਾਨੀ ਕਿ ਉਸ ਹਰੀ ਦੇ ਨਾਲ ਜੋ ਉਸਦਾ ਨਾਮ ਹੈ, ਉਸਦੀ ਆਵਾਜ਼ ਹੈ, ਉਸਦੇ ਨਾਲ ਪ੍ਰੇਮ ਪ੍ਰੀਤ ਤਾਂ ਹੀ ਪੈਦਾ ਹੋ ਸਕਦੀ ਹੈ ਜਦੋਂ ਅਸੀਂ ਉਸਦੀ ਆਵਾਜ਼ ਦੇ ਵਿੱਚ ਖਿਆਲ ਕਰਦੇ ਹਾਂ, ਔਰ ਇਹ ਖਿਆਲ ਜੋ ਹੈ ਆਤਮਾ ਕਰਦੀ ਹੈ। ਅਗਲੀ ਪੌੜੀ ਦੇ ਵਿੱਚ ਹੋਰ ਸਪਸ਼ਟ ਕਰਦੇ ਨੇ ਕਿ ਇਹ ਜੋ ਆਤਮਾ ਹੈ ਇਹ ਕਿਸ ਤਰੀਕੇ ਦੇ ਨਾਲ ਕਿਹੜੀ ਜਗ੍ਹਾ ਇਸਦੀ ਖੋਜ ਕਰੇ। ਕਾਇਆ ਨਗਰੀ ਖੋਜਾ, ਸ਼ਬਦ ਹੈ ਖੋਜਾ, ਕਾਇਆ ਨੂੰ ਨਗਰੀ ਕਿਹਾ ਹੈ। ਹੁਣ ਅਸੀਂ ਬਾਹਰ ਦੀ ਨਗਰੀ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਨੂੰ ਲੱਭਣ ਲਈ ਕਈ ਤਰੀਕੇ ਦੇ ਉਪਕਰਮ ਕਰਦੇ ਹਾਂ। ਹਰ ਜੀਵਾਤਮਾ ਆਪਣੀ ਬੁੱਧੀ ਦੇ ਅਨੁਸਾਰ ਉਸ ਪਰਮਾਤਮਾ ਨੂੰ ਲੱਭਣ ਲੱਗੀ ਹੋਈ ਹੈ। ਜੈਸੀ ਜੈਸੀ ਬੁੱਧੀ ਹੈ, ਜੈਸੀ ਜੈਸੀ ਉਹਦੇ ਕਰਮਾਂ ਅਨੁਸਾਰ ਵਿਰਤੀ ਬਣਦੀ ਹੈ, ਉਸ ਤਰੀਕੇ ਦੇ ਉਹ ਕਰਮ ਕਾਂਡ ਕਰਦਾ ਹੈ, ਔਰ ਉਸ ਤਰੀਕੇ ਦੀ ਗਤੀ ਉਹਨੂੰ ਅਗਲੇ ਜਨਮਾਂ 'ਚ ਪ੍ਰਾਪਤ ਹੁੰਦੀ ਹੈ। ਸੋ ਜਦ ਤੱਕ ਪੂਰਨ ਸਤਿਗੁਰੂ ਨਹੀਂ ਪ੍ਰਾਪਤ ਹੁੰਦੇ ਤਦ ਤੱਕ ਅਸੀਂ ਇਸ ਕਾਇਆ ਨਗਰੀ ਦੇ ਵਿੱਚ ਖੋਜ ਨਹੀਂ ਕਰ ਸਕਦੇ, ਯਾਨੀ ਕਿ ਸਭ ਤੋਂ ਪਹਿਲੇ ਸਤਿਗੁਰੂ ਦੀ ਲੋੜ ਹੈ, ਪੂਰਨ ਸਤਿਗੁਰੂ ਦੀ ਜੋ ਸੱਚਖੰਡ ਦੇ ਵਾਸੀ ਹੁੰਦੇ ਨੇ, ਔਰ ਜਿਸ ਲਈ ਉਹ ਸਾਨੂੰ ਸੋਝੀ ਦਿੰਦੇ ਨੇ, ਤਾਂ ਹੀ ਜਾ ਕਰਕੇ ਇਹ ਜੀਵਾਤਮਾ ਉਸ ਪਰਮਾਤਮਾ ਦੀ ਆਵਾਜ਼ ਨੂੰ ਕਾਇਆ ਨਗਰੀ ਯਾਨੀ ਕਿ ਇਸ ਕਾਇਆ ਦੇ ਅੰਦਰ ਖੋਜਦੀ ਹੈ। ਸ਼ਬਦ ਹੈ ਖੋਜਾ, ਹੁਣ ਉਸ ਸ਼ਬਦ ਯਾਨੀ ਉਸ ਆਵਾਜ਼ ਦੀ ਖੋਜ ਇਸ ਕਾਇਆ ਦੇ ਅੰਤਰ ਦੇ ਵਿੱਚ ਕਰਨੀ ਹੈ, ਤਾਂ ਹੀ ਜਾ ਕਰਕੇ ਸਾਨੂੰ ਨਵਨਿਧ ਅੰਮ੍ਰਿਤ ਪਏ। ਉਹ ਨਵਨਿਧ ਕੀ ਹੈ? ਨੌ ਨਿਧੀਆਂ ਜਿਹੜੀਆਂ ਨੇ ਉਹ ਕਿਹਦੇ ਵਿੱਚ ਨੇ? ਉਹ ਅੰਮ੍ਰਿਤ ਦੇ ਵਿੱਚ। ਅੰਮ੍ਰਿਤ ਕੀ ਹੈ? ਪ੍ਰਭੂ ਦੇ ਨਾਮ ਦੇ ਵਿੱਚ ਹੈ। ਹੁਣ ਪ੍ਰਭੂ ਦਾ ਨਾਮ ਕੀ ਹੈ? ਉਹ ਸੱਚ ਦੀ ਆਵਾਜ਼। ਉਹ ਸੱਚ ਦੀ ਆਵਾਜ਼ ਕਿੱਥੇ ਹੈ? ਉਹ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਹੁਣ ਸਤਿਗੁਰੂ ਦੇ ਸੱਚ ਦੇ ਵਿੱਚ ਅਸੀਂ ਕਿਸ ਤਰ੍ਹਾਂ ਲੀਨ ਹੋ ਸਕਦੇ ਹਾਂ ਜੋ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ? ਉਹਨਾਂ ਉਪਦੇਸ਼ਾਂ ਦਾ ਪਾਲਣ ਕਰਕੇ ਹੀ ਅਸੀਂ ਉਸ ਸੱਚ ਦੀ ਆਵਾਜ਼ ਨੂੰ, ਇਹਨਾਂ ਨੌ ਨਿਧੀਆਂ ਨੂੰ ਜਿਸ ਨੂੰ ਅੰਮ੍ਰਿਤ ਜਾਂ ਨਾਮ ਕਿਹਾ ਹੈ, ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਸ ਕਰਕੇ ਬਾਰ ਬਾਰ ਗੁਰੂ ਉਪਦੇਸ਼ ਕਰਦੇ ਨੇ ਕਿ ਅਗਰ ਅਸੀਂ ਉਸ ਅੰਮ੍ਰਿਤ ਦਾ ਪਾਨ ਕਰਨਾ ਚਾਹੁੰਦੇ ਹਾਂ, ਉਸ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਯਕੀਨੀ ਜਾਣ ਲਓ ਕਿ ਅਸੀਂ ਦੋ ਚਾਰ ਸ਼ਬਦਾਂ ਨੂੰ ਦੁਹਰਾ ਕਰਕੇ ਨਹੀਂ, ਉਹ ਸਿਰਫ ਇੱਕ ਪੌੜੀ ਹੈ ਉਸ ਸੱਚੇ ਸਤਿਗੁਰੂ ਨੂੰ, ਉਸਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਕਰਕੇ ਅਸੀਂ ਇਸ ਅੰਮ੍ਰਿਤ ਦਾ ਪਾਨ ਕਰ ਸਕਦੇ ਹਾਂ। ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰਦੇ ਨੇ, ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ। ਇਹ ਤੁਕ ਦੇ ਵਿੱਚ ਤਿੰਨ ਹਿੱਸੇ ਨੇ, ਔਰ ਇਹ ਤਿੰਨ ਹਿੱਸਿਆਂ ਦੇ ਵਿੱਚ ਰੂਹਾਨੀਅਤ ਦੀ ਸਾਰੀ ਵਿਧੀ ਆ ਜਾਂਦੀ ਹੈ। ਮਨਸਾ ਮਾਰ ਦਾ ਕੀ ਭਾਵ ਹੈ? ਮਨ ਨੂੰ ਮਾਰਨਾ, ਯਾਨੀ ਕਿ ਪ੍ਰੈਕਟੀਕਲ ਤੌਰ ਤੇ ਕਮਰ ਕੱਸ ਲੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੋ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਇਸਦਾ ਕੀ ਭਾਵ ਹੈ? ਇਸਦਾ ਭਾਵ ਇਹੀ ਹੈ ਕਿ ਸੂਰਮਾ ਕੌਣ ਹੈ? ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਹੂੰ ਨਾ ਛੱਡੇ ਖੇਤ। ਹੁਣ ਅਸੀਂ ਇਹਦਾ ਅਰਥ ਬਾਹਰੀ ਕੱਢਦੇ ਹਾਂ, ਇਹ ਬਾਹਰੀ ਅਰਥ ਜਿਹੜਾ ਅਧੂਰਾ ਹੈ। ਇਹ ਕਬੀਰ ਜੀ ਦੀ ਬਾਣੀ ਹੈ, ਉਹਨਾਂ ਨੇ ਸਪਸ਼ਟ ਪਹਿਲੇ ਹੀ ਤੁਕ ਸਪਸ਼ਟ ਕਰਤਾ ਕਿ ਉਹ ਧੁਨ ਨੂੰ ਸੁਣ ਜੋ ਕਿ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਧੁਨਕਾਰੇ ਦੇ ਰਹੀ ਹੈ, ਪਰ ਬਿਨਾਂ ਸਤਿਗੁਰੂ ਦੇ ਇਹ ਧੁਨ ਸੁਣਾਈ ਨਹੀਂ ਦੇ ਸਕਦੀ। ਇਹ ਆਵਾਜ਼ ਤਾਂ ਹੀ ਸੁਣਾਈ ਦੇਗੀ ਜਦੋਂ ਪੂਰਨ ਸਤਿਗੁਰੂ ਹੋਣਗੇ, ਔਰ ਪੂਰਨ ਸਤਿਗੁਰੂ ਜੋ ਵਿਧੀ ਦੇਣਗੇ, ਜੋ ਉਪਦੇਸ਼ ਦੇਣਗੇ, ਅਮਲ ਕਰਕੇ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ। ਔਰ ਇਹ ਕਦੋਂ ਪ੍ਰਾਪਤ ਕੀਤਾ ਜਾ ਸਕਦਾ? ਜਦੋਂ ਮਨਸਾ ਮਾਰ ਮਨ ਨੂੰ ਮਾਰਨਾ ਪਏਗਾ, ਯਾਨੀ ਕਿ ਸੂਰਮਾ ਬਣਨਾ ਪਏਗਾ। ਇਸ ਤੁਕ ਦੇ ਵਿੱਚ ਇਹੀ ਭਾਵ ਹੈ ਕਿ ਤੂੰ ਸੂਰਮਾ ਬਣ, ਔਰ ਕਦੇ ਵੀ ਖੇਤ ਨਾ ਛੱਡ, ਯਾਨੀ ਕਿ ਹਾਰ ਨਹੀਂ ਮੰਨਣੀ। ਅਸੀਂ ਕੀ ਹੈ ਕਿ ਮਨ ਦੇ ਵਿਕਾਰਾਂ ਦੇ ਵਿੱਚ ਹਾਰ ਮੰਨ ਦਿੰਦੇ ਹਾਂ, ਇੱਥੋਂ ਉੱਠ ਕੇ ਜਾਵਾਂਗੇ, ਜੋ ਮਨ ਸਾਨੂੰ ਹੁਕਮ ਕਰੇਗਾ ਅਸੀਂ ਫਿਰ ਉਹਦੇ 'ਚ ਲੀਨ ਹੋ ਜਾਵਾਂਗੇ, ਯਾਨੀ ਕਿ ਅਸੀਂ ਖੇਤ ਛੱਡਤਾ, ਅਸੀਂ ਫਿਰ ਕਾਹਦੇ ਸੂਰਮੇ ਹਾਂ? ਬਾਣੀ ਤਾਂ ਕਹਿ ਰਹੀ ਹੈ ਉੱਠ ਸੂਰਮਾ ਬਣ, ਕਮਰ ਕੱਸ ਲੈ, ਇੱਕ ਵਾਰੀ ਫੈਸਲਾ ਪਹਿਲੇ ਕਰ ਲੈ ਕਿ ਸਤਿਗੁਰੂ ਪੂਰੇ ਨੇ ਜਾਂ ਅਧੂਰੇ ਨੇ। ਪੂਰੇ ਨੇ, ਤੇ ਫਿਰ ਇਹ ਵੀ ਜਾਣ ਲਿਆ ਉਹ ਸੱਚੇ ਨੇ ਕਿ ਝੂਠੇ ਨੇ, ਸੱਚੇ ਨੇ। ਤੇ ਜਦ ਇਹ ਫੈਸਲਾ ਤੂੰ ਕਰ ਲਿਆ ਹੈ ਕਿ ਉਹ ਸੱਚੇ ਨੇ, ਤੇ ਫਿਰ ਇਸਦਾ ਭਾਵ ਇਹ ਹੈ ਕਿ ਮਨ ਝੂਠਾ ਹੈ, ਫਿਰ ਝੂਠੇ ਦੀ ਗੱਲ ਕਿਉਂ ਸੁਣ ਰਿਹਾ ਭਾਈ ਤੂੰ? ਉਸਦਾ ਕੀ ਅਰਥ ਹੈ? ਉਸਦਾ ਇਹ ਅਰਥ ਹੈ ਕਿ ਅਸੀਂ ਸੂਰਮਾ ਨਹੀਂ ਬਣਨਾ ਚਾਹੁੰਦੇ। ਤੋ ਸੱਚਾ ਸੂਰਮਾ ਉਹੀ ਹੈ ਜਿਸ ਨੇ ਕਮਰ ਕੱਸ ਲਈ ਹੈ ਔਰ ਆਪਣੇ ਮਨ ਨੂੰ ਮਾਰਿਆ ਹੈ। ਉਸਦੀ ਅਗਲੀ ਤੁਕ ਕੀ ਹੈ ਕਿ ਮਨ ਸਹਿਜ ਸਮਾਨ ਹੈ। ਹੁਣ ਮਨ ਸਹਿਜ ਅਵਸਥਾ ਚ ਤਾਂ ਹੀ ਆਏਗਾ, ਉਸ ਤੋਂ ਪਹਿਲੀ ਤੁਕ ਗੁਰੂ ਸਾਹਿਬਾਂ ਨੇ ਸਪਸ਼ਟ ਕਰਤਾ ਲਿਵ ਲਾਣ ਦੇ ਵਿੱਚ ਕਿ ਸੁਣ ਸਮਾਦ ਕਿਹੜੀ ਹੈ, ਜਦੋਂ ਕਿ ਅੰਤਰ ਦੀ ਉਸ ਆਵਾਜ਼ ਨੂੰ ਸੁਣ ਕਰਕੇ ਇਹ ਜੀਵਾਤਮਾ ਪੌੜੀ ਦਰ ਪੌੜੀ ਚੜ੍ਹਦੀ ਜਦੋਂ ਬ੍ਰਹਮ ਵਿੱਚ ਜਾਂਦੀ ਹੈ ਤੇ ਉਸ ਲਈ ਜੜ ਚੇਤਨ ਦੀ ਗੰਢ ਖੁੱਲ ਜਾਂਦੀ ਹੈ। ਯਾਨੀ ਕਿ ਉਹ ਮਨ ਜੋ ਹੈ ਆਪਣੇ ਮੂਲ ਦੇ ਵੀ ਸਮਾ ਜਾਂਦਾ ਹੈ ਔਰ ਜੋਤੀ ਜੋਤ ਯਾਨੀ ਕਿ ਇਹ ਪਰਮਾਤਮਾ ਦਾ ਜੋ ਅੰਤ ਹੈ, ਜੋਤ ਸਰੂਪ ਹੈ, ਇਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਬਿਨ ਰਸਨਾ ਉਸਤਤ ਕਰਾਈ, ਹੁਣ ਇਸ ਦੇ ਵਿੱਚ ਹੋਰ ਸਪਸ਼ਟ ਕਰ ਦਿੱਤਾ ਅੱਖੀ ਬਾਜੂ ਵੇਖਣਾ ਬਿਨ ਕੰਨਾ ਸੁਣਨਾ। ਉਸ ਤੁਕ ਦੇ ਵਿੱਚ ਇਹ ਸਪਸ਼ਟ ਹੈ ਕਿ ਜੀਭਾ ਬਾਜੂ ਬੋਲਣਾ ਇਹ ਜੀਵਿਤ ਮਰਨਾ। ਹੁਣ ਜੀਭਾ ਦੇ ਬਗੈਰ ਬੋਲਣ ਵਾਲੀ ਕਿਹੜੀ ਗੱਲ ਹੈ? ਅਸੀਂ ਜ਼ਬਾਨ ਦੇ ਨਾਲ ਜਪ ਕਰਕੇ ਹੀ ਮੁਕਤੀ ਸਮਝ ਬੈਠੇ ਹਾਂ। ਇਹ ਇੱਕ ਤਰੀਕਾ, ਇੱਕ ਵਿਧੀ ਦਾ ਇੱਕ ਅੰਸ਼ ਹੈ। ਜੋ ਜਪ ਕਰਨਾ ਹੈ ਉਹ ਆਤਮਾ ਨੇ ਕਰਨਾ ਹੈ। ਤਾਂ ਸੰਗਤ ਜੀ ਅਸੀਂ ਇੱਥੇ ਇਕੱਠੇ ਹੋਏ ਹਾਂ ਆਤਮਾ ਦੀ ਮੁਕਤੀ ਵਾਸਤੇ, ਔਰ ਜਦ ਤੱਕ ਆਤਮਾ ਜਪ ਨਹੀਂ ਕਰੇਗੀ, ਆਤਮਾ ਉਸ ਪਰਮਾਤਮਾ ਨੂੰ ਨਹੀਂ ਪੁਕਾਰੇਗੀ, ਉਸ ਆਵਾਜ਼ ਨੂੰ ਨਹੀਂ ਸੁਣੇਗੀ ਆਪਣੇ ਕੰਨਾਂ ਦੇ ਨਾਲ, ਤਦ ਤੱਕ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਅੱਜ ਤੱਕ ਅਸੀਂ ਸਰੀਰ ਦਾ ਉਧਾਰ ਕਰਨ 'ਚ ਲੱਗੇ ਹਾਂ। ਯਾਨੀ ਕਿ ਸਰੀਰ ਤਾਂ ਹੀ ਸਾਰਥਕ ਹੋਏਗਾ ਜਦੋਂ ਆਤਮਿਕ ਤੌਰ 'ਤੇ ਅਸੀਂ ਉਸ ਸਤਿਗੁਰੂ ਨੂੰ ਜਪਾਂਗੇ, ਉਸਦਾ ਖਿਆਲ ਕਰਾਂਗੇ ਔਰ ਉਹਨਾਂ ਦੀ ਦਿੱਤੀ ਹੋਈ ਆਵਾਜ਼ ਨੂੰ ਜੋ ਕਿ ਤੁਰ ਦਰਗਾਹ ਤੋਂ ਆਉਂਦੀ ਹੈ ਉਹ ਬਖਸ਼ਦੇ ਨੇ, ਅਸੀਂ ਸੁਣਾਂਗੇ, ਤਾਂ ਹੀ ਇਹ ਜੀਵਾਤਮਾ ਜੋ ਹੈ 84 ਲੱਖ ਜਾਮੇ 'ਚੋਂ ਨਿਕਲ ਪਾਏਗੀ ਔਰ ਅਸੀਂ ਉਹ ਪੁੰਨ ਖੱਟ ਸਕਾਂਗੇ ਜਿਸ ਪੁੰਨ ਨੂੰ ਕਿਹਾ ਗਿਆ ਹੈ ਆਵਾਗਮਨ 'ਚੋਂ ਮੁਕਤ ਹੋਣਾ। ਸੋ ਇਹ ਸਤਿਗੁਰਾਂ ਨੇ ਅੱਜ ਦੇ ਉਪਦੇਸ਼ ਦੇ ਵਿੱਚ ਬੜੇ ਸਪਸ਼ਟ ਤੌਰ 'ਤੇ ਇਹ ਸਾਰੇ ਭਰਮ ਦੂਰ ਕਰ ਦਿੱਤੇ ਨੇ। ਨਾ ਕੋਈ ਵਿਧੀ ਅਧੂਰੀ ਹੈ, ਨਾ ਕੋਈ ਸਤਿਗੁਰਾਂ ਦਾ ਉਪਦੇਸ਼ ਅਧੂਰਾ ਹੈ, ਨਾ ਕੋਈ ਵੇਦ ਕਤੇਬ ਝੂਠੇ ਨੇ। ਝੂਠੇ ਉਹ ਨੇ ਜਿਹੜੇ ਇਹਨਾਂ ਦੇ ਉੱਪਰ ਵਿਚਾਰ ਨਹੀਂ ਕਰਦੇ। ਅਸੀਂ ਅੱਜ ਤੱਕ ਇਹ ਸਾਰੇ ਮਜ਼ਮੂਨ ਜੋ ਨੇ ਭੇਡ ਚਾਲ ਦੇ ਰੂਪ ਵਿੱਚ ਧਾਰਨ ਕੀਤੇ ਹੋਏ ਨੇ ਔਰ ਭੇਡ ਚਾਲ ਵਿੱਚ ਅਸੀਂ ਕਦੀ ਇਹ ਵੀ ਨਹੀਂ ਦੇਖਦੇ ਕਿ ਪਹਿਲੀ ਭੇਡਾਂ ਦਾ ਕੀ ਅਸਰ ਹੋਇਆ ਹੈ, ਕਿਹੜੀ ਜਗ੍ਹਾ ਗਈਆਂ ਨੇ, ਅੰਨੇ ਖੂਹ 'ਚ ਗਈਆਂ ਨੇ ਜਾਂ ਸੱਚਖੰਡ ਗਈਆਂ ਨੇ। ਔਰ ਅਗਰ ਜਿਹੜੀ ਕੋਈ ਭੇਡ ਸੱਚਖੰਡ ਗਈ ਹੈ ਉਹਦੇ ਪਿੱਛੇ ਅਸੀਂ ਜਾਂਦੇ ਹਾਂ ਤਾਂ ਯਕੀਨ ਜਾਣਨਾ ਅਸੀਂ ਅੱਛੇ ਤਰੀਕੇ ਨਾਲ ਵਿਚਾਰ ਕਰਕੇ ਹੀ ਉਹਦੇ ਪਿੱਛੇ ਚੱਲਾਂਗੇ ਔਰ ਅਸੀਂ ਵੀ ਸੱਚਖੰਡ ਜ਼ਰੂਰ ਪਹੁੰਚ ਜਾਵਾਂਗੇ। ਸੋ ਸਤਿਗੁਰੂ ਆਉਂਦੇ ਨੇ ਇਹ ਮਿਹਨਤ ਕਰਾਉਣ ਵਾਸਤੇ ਆਉਂਦੇ ਨੇ। ਉਹਨਾਂ ਦੇ ਉਪਦੇਸ਼ਾਂ ਦਾ ਇਹੀ ਭਾਵ ਹੁੰਦਾ ਕਿ ਮਿਹਨਤ ਕਰੋ, ਸਿਰਫ ਸੁਣ ਕੇ ਉਸ ਪੌੜੀ ਤੱਕ ਹੀ ਨਾ ਰਹਿ ਜਾਓ। ਸੁਣਨਾ ਔਰ ਪੜ੍ਹਨਾ ਇਹ ਵੀ ਇੱਕ ਜਪ, ਔਰ ਸੁਣਨਾ ਇੱਕ ਅੰਗ ਹੈ ਉਸ ਪੌੜੀ ਦਾ, ਉਸ ਪੌੜੀ ਦੇ ਉੱਪਰ ਪੈਰ ਟਿਕਾਉਣ ਦਾ। ਪਰ ਉਹ ਪੈਰ ਟਿੱਕੇਗਾ ਤਾਂ ਹੀ ਜਦੋਂ ਅਸੀਂ ਬਾਹਰੀ ਤੌਰ 'ਤੇ ਉਸ ਨੂੰ ਅਮਲੀ ਜਾਮਾ ਪਹਿਲਾਵਾਂਗੇ। ਉਸ ਦੇ ਬਗੈਰ ਇਹ ਸਾਰਾ ਮਜ਼ਮੂਨ ਜੋ ਹੈ ਆਪਣੇ ਆਪ ਦੇ ਵਿੱਚ ਕੋਈ ਵੀ ਅਰਥ ਨਹੀਂ ਰੱਖਦਾ। ਤਾਂ ਸੰਗਤ ਜੀ ਅਗਰ ਜਨਮ ਹੋ ਗਿਆ ਨਾ ਤਾਂ ਇਹ ਸਾਰੀਆਂ ਵਿਧੀਆਂ ਝੂਠੀਆਂ ਨੇ। ਕਿਤਨਾ ਵੀ ਸੁਥਰਾ ਜਨਮ ਮਿਲ ਜਾਏ ਕਿਆ ਫਾਇਦਾ ਹੈ ਉਸ ਜਨਮ ਦਾ? ਅਗਰ ਜਿੰਦੇ ਜੀ ਅਸੀਂ ਮੁਕਤੀ ਨਾ ਪ੍ਰਾਪਤ ਕਰ ਸਕੇ ਤੇ ਮਰਨ ਤੋਂ ਬਾਅਦ ਅਗਲੇ ਜਨਮਾਂ 'ਚ ਮੁਕਤੀ ਮਿਲ ਜਾਏਗੀ? 84 ਲੱਖ ਜਾਮੇ ਕਿਹਨਾਂ ਵਾਸਤੇ ਬਣੇ ਨੇ? ਇਸ ਮਜ਼ਮੂਨ ਨੂੰ ਬੜੇ ਅੱਛੇ ਤੌਰ ਪਿਆਰ ਦੇ ਨਾਲ ਸਰਵਣ ਕਰੋ ਔਰ ਵਿਚਾਰ ਕਰੋ, ਫਿਰ ਇਸ ਦੇ ਉੱਪਰ ਅਮਲ ਕਰੋ। ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਤਦ ਤੱਕ ਇਸ ਮਜ਼ਮੂਨ ਨੂੰ ਅਸੀਂ ਇਹ ਸਮਝ ਲਓ ਕਿ ਕਾਹ ਔਰ ਖਾ ਕੱਖ ਵੀ ਨਹੀਂ ਜਾਣਿਆ। ਇਸੇ ਕਰਕੇ ਅਸੀਂ ਅੱਜ ਤੱਕ ਅੰਧੇਰੇ ਦੇ ਵਿੱਚ ਬੈਠੇ ਹਾਂ ਔਰ ਬਾਰ ਬਾਰ ਫਰਿਆਦਾ ਕਰਦੇ ਹਾਂ ਕਿ ਸਾਡਾ ਅੰਧੇਰਾ ਦੂਰ ਹੋਵੇ। ਅੰਦਰ ਤੇ ਪ੍ਰਕਾਸ਼ ਹੈ, ਇਸ ਆਤਮਾ ਦਾ ਪ੍ਰਕਾਸ਼ ਬਾਹਰਾ ਸੂਰਜ ਦਾ ਹੈ, ਫਿਰ ਅੰਧੇਰਾ ਕਿਸ ਕਰਕੇ ਹੈ? ਇਹ ਅੰਧੇਰਾ ਮਨ ਦਾ ਅੰਧੇਰਾ ਹੈ, ਝੂਠ ਦਾ ਅੰਧੇਰਾ ਹੈ। ਕਿਉਂ? ਅਸੀਂ ਜਿੰਦੇ ਜੀ ਝੂਠ ਦੇ ਵਿੱਚ ਰੰਮੇ ਹੋਏ ਹਾਂ ਔਰ ਜਿੰਦੇ ਜੀ ਜਦ ਤੱਕ ਅਸੀਂ ਮਰਾਂਗੇ ਨਹੀਂ, ਯਾਨੀ ਕਿ ਇਸ ਝੂਠ 'ਚੋਂ ਨਹੀਂ ਨਿਕਲਾਂਗੇ, ਔਰ ਨਿਕਲਾਂਗੇ ਤਾਂ ਹੀ ਜਦੋਂ ਅਸੀਂ ਸੂਰਮੇ ਬਣਾਂਗੇ, ਆਪਣਾ ਪੁਰਜਾ ਕਟਾਵਾਂਗੇ। ਪੁਰਜੇ ਕਟਾਉਣ ਦਾ ਭਾਵ ਹੈ ਇਹਦੇ ਵਿਕਾਰਾਂ 'ਚੋਂ ਨਿਕਲਾਂਗੇ। ਯਾਨੀ ਕਿ ਜਿਹੜੇ ਸਵਾਦ ਅਸੀਂ ਲਗਾ ਰੱਖੇ ਨੇ ਨਾ, ਇਹ ਸਵਾਦ ਅਸੀਂ ਛੱਡਾਂਗੇ। ਜ਼ਬਾਨ ਦੇ ਸਵਾਦ ਸਾਨੂੰ ਛੱਡਣੇ ਪੈਣਗੇ, ਖਿਆਲ ਜਿਹੜੇ ਅੱਖਾਂ ਦੇ ਨੇ ਉਹ ਸਾਨੂੰ ਛੱਡਣੇ ਪੈਣਗੇ। ਔਰ ਅੱਜ ਦਾ ਜੋ ਪਹਿਰਾ ਸਤਿਗੁਰਾਂ ਨੇ ਦਿੱਤਾ ਹੈ ਅੰਗੂਠਾ ਦੇਣ ਦਾ, ਉਹ ਇਹੀ ਹੈ ਕਿ ਇਸ ਜਗਤ ਦੀਆਂ ਆਵਾਜ਼ਾਂ ਨੂੰ ਭੁੱਲਣਾ ਪਏਗਾ, ਆਪਣੇ ਅੰਦਰ ਉਹ ਤੜਫ ਪੈਦਾ ਕਰਨੀ ਪਏਗੀ ਕਿ ਅਸੀਂ ਉਸ ਪਰਮਾਤਮਾ ਦੀ ਸੱਚ ਦੀ ਆਵਾਜ਼ ਨੂੰ ਸੁਣੀਏ ਕਿ ਉਸ ਆਵਾਜ਼ ਦੇ ਵਿੱਚ ਕੈਸੀ ਕਸ਼ਿਸ਼ ਹੈ, ਉਹ ਕਿਸ ਤਰੀਕੇ ਦੀ ਆਵਾਜ਼ ਹੈ, ਉਸ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਪਰਮਾਤਮਾ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ, ਪਰਮਾਤਮਾ ਸ਼ਬਦ ਰੂਪ ਹੈ। ਉਹ ਸ਼ਬਦ ਕੈਸਾ ਹੈ, ਉਹ ਆਵਾਜ਼ ਕੈਸੀ ਹੈ? ਜਦ ਤੱਕ ਇਹ ਤੜਫ ਸਾਡੀ ਪੈਦਾ ਨਹੀਂ ਹੋਏਗੀ ਅਸੀਂ ਉਸ ਆਵਾਜ਼ ਨੂੰ ਸੁਣ ਹੀ ਨਹੀਂ ਸਕਦੇ। ਅਸੀਂ ਬਾਹਰ ਬੈਠੇ ਹਾਂ, ਬਾਹਰ ਹੀ ਰਵਾਂਗੇ ਔਰ ਬਾਰ ਬਾਰ ਜੰਮਾਂਗੇ, ਬਾਰ ਬਾਰ ਮਰਾਂਗੇ, ਉਹ ਯਾਨੀ ਕਿ ਅਸੀਂ 84 ਦੇ ਗੇੜ 'ਚੋਂ ਨਿਕਲ ਨਹੀਂ ਸਕਦੇ। ਤੋ ਸਤਿਗੁਰਾਂ ਨੇ ਅੱਜ ਦੇ ਇਸ ਰੂਹਾਨੀ ਉਪਦੇਸ਼ ਦੇ ਵਿੱਚ ਹਰ ਪਹਿਲੂ ਨੂੰ ਬੜੇ ਅੱਛੇ ਤਰੀਕੇ ਨਾਲ ਸਪਸ਼ਟ ਕਰ ਦਿੱਤਾ ਹੈ। ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਬੜੇ ਵਿਆਪਕ ਰੂਪ ਵਿੱਚ ਲਈਏ। ਅਸੀਂ ਬੜੇ ਤੰਗ ਦਿਲਾਂ ਦੇ ਨਾਲ ਮਨ ਦੇ ਹੁਕਮ ਵਿੱਚ ਆ ਕਰਕੇ ਸਤਿਗੁਰਾਂ ਦੀ ਇੰਨੀ ਕੀਤੀ ਹੋਈ ਮਿਹਨਤ, ਦੋ ਦੋ ਢਾਈ ਢਾਈ ਘੰਟੇ ਸਤਸੰਗ ਕਰਦੇ ਨੇ, ਉਪਦੇਸ਼ ਦਿੰਦੇ ਨੇ, ਅਸੀਂ ਸਤਸੰਗ ਜੀ ਕਦੇ ਉਹਨਾਂ ਉੱਪਰ ਵਿਚਾਰ ਨਹੀਂ ਕੀਤਾ। ਢਾਈ ਘੰਟੇ ਦੇ ਉਪਦੇਸ਼ ਨੂੰ ਅਸੀਂ 5 ਮਿੰਟ ਵਿੱਚ ਖਤਮ ਕਰ ਦਿੰਦੇ ਹਾਂ, 6ਵਾਂ ਮਿੰਟ ਨਹੀਂ ਲੱਗਦਾ, ਔਰ ਬਹੁਤ ਉਪਦੇਸ਼ ਦਿੰਦੇ ਹਾਂ ਕਿ ਉਹ ਉਪਦੇਸ਼ ਦਿੱਤਾ ਸੀ ਜੀ ਜਿਹੜਾ ਹਰ ਸਾਲ ਉਹ ਦਿੰਦੇ ਨੇ। ਕਿਸ ਤਰੀਕੇ ਨਾਲ ਅਸੀਂ ਇਸਦਾ ਉਧਾਰ ਕਰ ਸਕਦੇ ਹਾਂ? ਸਾਨੂੰ ਆਪਣੀ ਇਸ ਜੀਵਾਤਮਾ ਉੱਪਰ ਤਰਸ ਨਹੀਂ ਆਉਂਦਾ ਕਦੇ? ਕਦੀ ਵਿਚਾਰ ਕਰਕੇ ਦੇਖੋ ਇਸ ਨੂੰ ਕੈਸੇ ਕੈਸੇ ਦੁੱਖ ਸਹਿਣੇ ਪੈਂਦੇ ਨੇ। ਕਦੀ ਨਰਕਾਂ ਦੀ ਤਰਫ ਧਿਆਨ ਕਰਕੇ ਦੇਖੋ, ਮਰਨ ਦੇ ਬਾਅਦ ਦੇ ਨਰਕ ਦੀ ਕੀ ਗੱਲ ਕਰਨੀ? ਜਿੰਦੇ ਜਿਹਦੇ ਨਰਕ ਦੇਖ ਲਓ, ਆਪਣੇ ਤੋਂ ਨਿਚਲੀ ਜਾਮਿਆਂ ਹੀ ਦੇਖ ਲਓ, ਆਪਣੇ ਮਨੁੱਖੇ ਜਨਮ ਦੇ ਵਿੱਚ ਉਹਨਾਂ ਅਧੂਰਿਆਂ ਬੰਦਿਆਂ ਨੂੰ ਦੇਖ ਲਓ, ਕੈਸੀ ਕੈਸੀ ਤੜਫਣਾ ਤੜਫ ਰਹੇ ਨੇ। ਪਰ ਉਸਦੇ ਬਾਅਦ ਵੀ ਅਸੀਂ ਕਦੀ ਇਸ ਜੀਵਾਤਮਾ ਦੇ ਉਧਾਰ ਲਈ ਨਹੀਂ ਤੜਫਦੇ, ਨਾ ਉਹ ਤੜਫ ਪੈਦਾ ਕਰਦੇ ਹਾਂ ਉਸ ਮੂਲ ਦੇ ਵਿੱਚ ਸਮਾਨ ਦੀ। ਉਹ ਸਾਧ ਸੰਗਤ ਜੀ ਇਹਨਾਂ ਉਪਦੇਸ਼ਾਂ ਨੂੰ ਬੜੇ ਅੱਛੇ ਤਰੀਕੇ ਨਾਲ ਸਰਵਣ ਕਰਕੇ, ਵਿਚਾਰ ਕਰਕੇ ਅਤੇ ਧਾਰਨ ਕਰੋ, ਤਾਂ ਹੀ ਗੁਰੂ ਸਾਹਿਬਾਂ ਦਾ ਕੀਤਾ ਗਿਆ ਜਿਹੜਾ ਉਪਰਕਾਲਾ ਹੈ ਸਕਸੈਸ ਹੋ ਸਕਦਾ ਹੈ, ਔਰ ਅਸੀਂ ਜੀਵਾਤਮਾ ਦਾ ਇਹ ਗੁਣ ਖੱਟ ਸਕਦੇ ਹਾਂ, ਇਸ ਨੂੰ ਆਵਾਗਮਨ ਤੋਂ ਮੁਕਤ ਕਰ ਸਕੀਏ। ਤੋ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਸਿਰਫ ਇਸ ਸੱਚ ਦੇ ਮਜ਼ਮੂਨ ਨੂੰ ਜਾਣਨ ਵਾਸਤੇ, ਉਸ ਸੱਚੇ ਰਾਸਤੇ ਨੂੰ ਜਾਣਨ ਵਾਸਤੇ ਜਿਸ ਦੇ ਉੱਪਰ ਚੱਲ ਕਰਕੇ ਅਸੀਂ ਇਹ ਪੁੰਨ ਖੱਟ ਸਕੀਏ, ਯਾਨੀ ਕਿ ਆਵਾਗਮਨ ਤੋਂ ਇਸ ਜੀਵਾਤਮਾ ਨੂੰ ਕੱਢ ਸਕੀਏ। ਉਹਦੇ ਵਿੱਚ ਗੁਰੂ ਸਾਹਿਬ ਜੋ ਬਾਣੀ ਲੈਂਦੇ ਨੇ, ਜੋ ਦ੍ਰਿਸ਼ਟਾਂਤ ਦਿੰਦੇ ਨੇ, ਜੋ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ, ਉਹ ਜ਼ਰੂਰੀ ਤੌਰ 'ਤੇ ਕਿਸੇ ਨਾ ਕਿਸੇ ਦੇਸ਼ ਮਜ੍ਹਬ ਕੌਮ ਮਤ ਦੇ ਨਾਲ ਪ੍ਰਤੱਖ ਜਾਂ ਅਪ੍ਰਤੱਖ ਨਾਲ ਸੰਬੰਧਿਤ ਹੁੰਦੇ ਨੇ। ਪਰ ਇੱਥੇ ਗੁਰੂ ਸਾਹਿਬਾਂ ਦਾ ਭਾਵ ਕਿਸੇ ਦੀ ਵਡਿਆਈ ਜਾਂ ਨਿੰਦਿਆ ਕਰਨਾ ਨਹੀਂ ਹੁੰਦਾ, ਸਿਰਫ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਜਿਸ ਨੂੰ ਉਹ ਲੈਂਦੇ ਨੇ ਅੱਛੇ ਤਰੀਕੇ ਦੇ ਨਾਲ ਘੋਲ ਘੋਲ ਕੇ ਸਾਡੇ ਮੂੰਹ ਦੇ ਵਿੱਚ ਪਾਉਣਾ ਹੁੰਦਾ ਹੈ। ਔਰ ਅਸੀਂ ਐਸੇ ਅੱਗੇ ਹਾਂ ਬੇਸ਼ਰਮ ਕਿ ਵਾਰ ਵਾਰ ਉਲਟੀਆਂ ਕਰਦੇ ਹਾਂ, ਉਸ ਨੂੰ ਅੰਦਰ ਦੇ ਵਿੱਚ ਨਹੀਂ ਲੰਘਾਉਂਦੇ। ਅੱਜ ਤੱਕ ਵਿਚਾਰ ਕਰਕੇ ਦੇਖੋ, ਇਹਨਾਂ ਤਿੰਨਾਂ ਸਤਸੰਗਾਂ ਦੇ ਵਿੱਚ ਜੋ ਗੁਰੂ ਸਾਹਿਬਾਂ ਨੇ ਪਹਿਰੇ ਲਗਾਏ ਸੀ, ਕਿਆ ਕਿਸੇ ਨੇ ਜ਼ਬਾਨ ਤੇ ਪਹਿਰਾ ਲਗਾਇਆ? ਕਿਆ ਕਿਸੇ ਨੇ ਅੱਖ ਤੇ ਪਹਿਰਾ ਲਗਾਇਆ? ਤੇ ਕਿਆ ਅੱਜ ਦੇ ਪਹਿਰੇ ਤੇ ਕੋਈ ਪਾਲਣਾ ਕਰੇਗਾ? 2 ਘੰਟੇ ਪਹਿਲੇ ਇੱਥੇ ਆ ਕਰਕੇ ਅਸੀਂ ਜੋ ਸਤਸੰਗ ਸ਼ੁਰੂ ਕਰਦੇ ਹਾਂ, ਕਿਆ ਗੁਰੂ ਸਾਹਿਬਾਂ ਦਾ ਉਪਦੇਸ਼ ਕਿਸੇ ਨੂੰ ਧਿਆਨ 'ਚ ਨਹੀਂ ਹੈ? ਕਿ ਅਗਰ ਅਸੀਂ ਸੱਚ ਦੀ ਬਾਣੀ ਨੂੰ ਸੁਣਨ 'ਚ ਆਏ ਹਾਂ ਤੇ ਆਪਣੇ ਖਿਆਲ ਨੂੰ ਸਮੇਟੀਏ ਉਹ ਸੱਚ ਵਾਲੇ ਪਾਸੇ, ਕਿਸੇ ਨੂੰ ਇਸ ਚੀਜ਼ ਦਾ ਕੋਈ ਖਿਆਲ ਨਹੀਂ ਹੈਗਾ। ਤੇ ਯਾਦ ਰੱਖਣਾ, ਸੰਸਾਰ ਦੇ ਵਿੱਚ ਲਿਪਟੇ ਹੋਏ ਖਿਆਲ ਨੂੰ ਲੈ ਕਰਕੇ ਅਸੀਂ ਉਸ ਸੱਚ ਦੀ ਆਵਾਜ਼ ਨੂੰ ਕਦੇ ਨਹੀਂ ਸੁਣ ਸਕੇ, ਨਾ ਅੱਜ ਤੱਕ ਸੁਣ ਸਕੇ ਹਾਂ ਸਦੀਆਂ ਤੋਂ, ਨਾ ਕਦੀ ਸੁਣ ਸਕਾਂਗੇ। ਸੋ ਇਹਨਾਂ ਉਪਦੇਸ਼ਾਂ ਦੇ ਨਾਲ ਹੀ ਗੁਰੂ ਸਾਹਿਬ ਅੱਜ ਦੀ ਸਮਾਪਤੀ ਕਰਦੇ ਨੇ।